ਸਤਨਾਮ ਵਾਹਿਗੁਰੂ ਸਾਹਿਬ ਜੀਓ ਮਹੱਲਾ ਦੂਜਾ ਦੇਖੈ ਥਾਪ ਉਥਾਪ ਆਪੇ ਸਾਜੇ ਕਰੇ ਆਪ ਜਾਈ ਭੇ ਰੱਖੈ ਆਪ ਤਿਸ ਵਿੱਚ ਜੰਤ ਉਪਾਏ ਦੇਖੈ ਥਾਪ ਉਥਾਪ ਕਿਸਨੋ ਕਹੀਐ ਨਾਨਕਾ ਸਭ ਕਿਛ ਆਪੇ ਆਪ ਕਿਸਨੋ ਕਹੀਐ ਨਾਨਕਾ ਸਭ ਕਿਛ ਆਪੇ ਆਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਅੰਤਰਜਾਮੀ ਸਰਬ ਕਲਾ ਸਮਰੱਥ ਲੋਕ ਪਰਲੋਕ ਦੇ ਰੱਖਿਅਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਪਹੁੰਚ ਕੇ ਆਪ ਜੀ ਨੇ ਸਤਿਗੁਰੂ ਜੀ ਦੀਆਂ ਮੁਬਾਰਕ ਖੁਸ਼ੀਆਂ ਪ੍ਰਾਪਤ ਕੀਤੀਆਂ ਹਨ। ਚੱਲਦੀ ਲੜੀ ਵਾਰ ਗੁਰ ਸ਼ਬਦ ਵਿਚਾਰ ਵਿਆਖਿਆ ਅਧੀਨ ਅੱਜ ਗੁਰੂ ਅੰਗਦ ਦੇਵ ਜੀ ਦਾ ਆਸਾ ਦੀ ਵਾਰ ਵਿੱਚ ਇਹ ਅਖੀਰਲਾ ਸਲੋਕ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ 475 ਅੰਗ ਉੱਪਰ ਇਹ ਅੰਮ੍ਰਿਤ ਬਾਣੀ ਸੁਭਾਏਮਾਨ ਹੈ। ਸਤਿਗੁਰੂ ਜੀ ਨੇ ਇਸ ਸਲੋਕ ਵਿੱਚ ਇੱਕ ਐਸੀ ਦ੍ਰਿਸ਼ਟੀ ਐਸੀ ਨਜ਼ਰ ਜਿਸ ਨੂੰ ਦਿਵ ਦ੍ਰਿਸ਼ਟੀ ਕਹਿੰਦੇ ਨੇ, ਦੋ ਤਰ੍ਹਾਂ ਦੀਆਂ ਦ੍ਰਿਸ਼ਟੀਆਂ ਹਨ, ਇੱਕ ਹੈ ਸੰਸਾਰ ਦ੍ਰਿਸ਼ਟੀ, ਇੱਕ ਹੈ ਨਿਰੰਕਾਰ ਦ੍ਰਿਸ਼ਟੀ। ਜਿੰਨਾ ਚਿਰ ਮਨੁੱਖ ਗੁਰੂ ਕੇ ਸ਼ਬਦ ਤੋਂ ਦੂਰ ਰਹਿੰਦਾ ਹੈ, ਗੁਰੂ ਕੇ ਉਪਦੇਸ਼ ਨੂੰ ਜੀਵਨ ਵਿੱਚ ਧਾਰਨ ਨਹੀਂ ਕਰਦਾ, ਪਰਮਾਤਮਾ ਦੇ ਨਾਮ ਨੂੰ ਨਹੀਂ ਜਪਦਾ, ਸ਼ਬਦ ਦੀ ਖੋਜ ਨਹੀਂ ਕਰਦਾ, ਉਤਨਾ ਚਿਰ ਜਿਹੜੀ ਮਨੁੱਖ ਕੋਲ ਦ੍ਰਿਸ਼ਟੀ ਕੋਣ ਜਿਹੜਾ ਸੋਚ ਵਿਚਾਰ ਮੰਡਲ ਰਹਿੰਦਾ ਹੈ ਉਸ ਨੂੰ ਕਹਿੰਦੇ ਨੇ ਇਹ ਮਨੁੱਖ ਸੰਸਾਰਕ ਦ੍ਰਿਸ਼ਟੀ ਨਾਲ ਦੇਖਦਾ ਹੈ, ਸੋਚਦਾ ਹੈ। ਉਸ ਦ੍ਰਿਸ਼ਟੀ ਅੰਦਰ ਉਹ ਜਗਤ ਵਿੱਚ ਜੋ ਕੁਝ ਵੇਖੇਗਾ ਉਹਦੀ ਨਜ਼ਰ ਉਸ ਪਦਾਰਥ ਤੋਂ ਉੱਠ ਕੇ ਕਦੀ ਨਹੀਂ ਸੋਚਦੀ ਕਿ ਆਹ ਜੋ ਸਾਹਮਣੇ ਵਸਤੂ ਹੈ, ਕੁਝ ਵੀ ਲੈ ਲਈਏ, ਆਕਾਸ਼ ਵਿੱਚ ਸੂਰਜ ਹੈ, ਚੰਦਰਮਾ ਹੈ, ਸਿਤਾਰੇ ਹਨ, ਇਸ ਧਰਤੀ ਤੇ ਕਿੰਨੀ ਪ੍ਰਕਾਰ ਦੀ ਬਨਸਪਤੀ ਹੈ, ਕਿੰਨੀ ਪ੍ਰਕਾਰ ਦੇ ਜੀਵ ਜੰਤ ਪਸ਼ੂ ਪੰਛੀ ਹਨ, ਅਨੇਕ ਤਰ੍ਹਾਂ ਦੇ ਮਨੁੱਖ ਔਰ ਸਰੀਰਾਂ ਦੇ ਰਸ ਇਨ੍ਹਾਂ ਵਿੱਚ ਮੌਜੂਦ ਨੇ, ਇਨ੍ਹਾਂ ਸਾਰਿਆਂ ਨੂੰ ਵੇਖ ਕੇ ਉਹ ਇਸ ਦਿਸਦੇ ਹੋਏ ਜਗਤ ਤੱਕ ਆਪਣੀ ਦ੍ਰਿਸ਼ਟੀ ਨੂੰ ਸੀਮਤ ਰੱਖ ਕੇ ਉਹਦੇ ਵਿੱਚ ਲੀਨ ਹੋ ਜਾਂਦਾ ਹੈ। ਉਸ ਨੂੰ ਕਹਿੰਦੇ ਆ ਇਹ ਸੰਸਾਰਿਕ ਦ੍ਰਿਸ਼ਟੀ ਵਾਲਾ ਆਦਮੀ ਹੈ, ਉਸ ਨੂੰ ਕਹਿੰਦੇ ਆ ਇਹ ਮਾਇਆ ਦੇ ਬੰਦੀ ਖਾਨੇ ਵਿੱਚ ਫਸਿਆ ਹੋਇਆ ਮਨੁੱਖ ਹੈ। ਗੁਰਬਾਣੀ ਨੇ ਉਸ ਨੂੰ ਕਿਹਾ ਕਿ ਇਸ ਦੀ ਅੰਦਰਲੀ ਅੱਖ ਮਾਇਆ ਦੀ ਮਿੱਟੀ ਨਾਲ ਬੰਦ ਹੋ ਚੁੱਕੀ ਹੈ, ਇਹ ਅਧੂਰਾ ਮਨੁੱਖ ਹੈ, ਇਹਨੇ ਆਪਣੀ ਜ਼ਿੰਦਗੀ ਦੀ ਸੰਪੂਰਨਤਾ ਨੂੰ ਪ੍ਰਾਪਤ ਨਹੀਂ ਕੀਤਾ, ਇਹਦੀ ਨਜ਼ਰ ਸਿਰਫ ਤੇ ਸਿਰਫ ਬਾਹਰਲੀ ਦੁਨੀਆ ਤੱਕ ਸੀਮਤ ਰਹਿ ਕੇ ਕੇਵਲ ਇੱਕ ਭੋਗੀ ਮਸ਼ੀਨ ਬਣਾ ਕੇ ਸਰੀਰ ਨੂੰ ਇੱਥੇ ਆਪਣੇ ਸਵਾਸ ਪੂਰੇ ਕਰਕੇ ਚਲਾ ਜਾਏਗਾ। ਪਰ ਅੱਜ ਜੋ ਸਲੋਕ ਹੈ ਇਹਦੇ ਅੰਦਰ ਦਿਵ ਦ੍ਰਿਸ਼ਟੀ, ਪਰਮਾਤਮਾ ਦੇ ਨਾਮ ਦੀ ਮਿਲੀ ਹੋਈ ਦ੍ਰਿਸ਼ਟੀ, ਨਾਮ ਵਿੱਚੋਂ ਉਪਜਿਆ ਹੋਇਆ ਗਿਆਨ, ਕਿਉਂਕਿ ਨਾਮ ਜਿਹੜਾ ਹੈ ਉਹ ਬੰਦੇ ਨੂੰ ਅੰਦਰੋਂ ਜਾਗ ਦਿੰਦਾ ਹੈ, ਉਹਨੂੰ ਹੋਸ਼ ਦਿੰਦਾ ਹੈ, ਗਿਆਨ ਦਿੰਦਾ ਹੈ, ਉਹਦੀ ਅੰਦਰੋਂ ਇੱਕ ਤਰ੍ਹਾਂ ਨਾਲ ਹਰ ਇੱਕ ਚੀਜ਼ ਹੀ ਤਬਦੀਲ ਹੋ ਜਾਂਦੀ ਹੈ। ਨਾਮ ਦਾ ਮਤਲਬ ਹੈ ਕਿ ਸਾਡੇ ਸਰੀਰ ਦੀ ਹਰ ਇੱਕ ਚੀਜ਼ ਨੂੰ ਤਬਦੀਲ ਕਰ ਦੇਣਾ, ਉਹਦਾ ਰੂਪ ਬਦਲ ਦੇਣਾ। ਜਿਵੇਂ ਇੱਕ ਜ਼ਹਿਰ ਨੂੰ ਉਹਦੇ ਅੰਦਰ ਕੋਈ ਮਸਾਲਾ ਪਾ ਕੇ ਉਹਨੂੰ ਮਾਰ ਕੇ, ਪਹਿਲਾਂ ਉਹਦਾ ਰੂਪ ਜ਼ਹਿਰ ਸੀ, ਉਹਨੂੰ ਖਾਣ ਨਾਲ ਬੰਦੇ ਦੀ ਮੌਤ ਹੁੰਦੀ ਸੀ, ਪਰ ਕਿਸੇ ਹਕੀਮ ਨੇ, ਕਿਸੇ ਸਿਆਣੇ ਨੇ ਉਸ ਜ਼ਹਿਰ ਵਿੱਚ ਮਸਾਲਾ ਪਾ ਕੇ ਜੁਗਤ ਦੇ ਨਾਲ ਤਰੀਕੇ ਨਾਲ ਉਹਨੂੰ ਅੱਗ ਤੇ ਤਪਾ ਕੇ ਉਸ ਜ਼ਹਿਰ ਦੀ ਇੱਕ ਦਵਾਈ ਤਿਆਰ ਕੀਤੀ। ਚੀਜ਼ ਉਹੀ ਸੀ ਪਰ ਉਹਦਾ ਰੂਪ ਬਦਲ ਗਿਆ। ਜਿਹੜੀ ਜ਼ਹਿਰ ਪਹਿਲਾਂ ਬੰਦੇ ਨੂੰ ਮੌਤ ਦੇ ਘਾਟ ਉਤਾਰਦੀ ਸੀ, ਹੁਣ ਉਹ ਜ਼ਹਿਰ ਜਦੋਂ ਦਵਾਈ ਬਣੀ ਮਾਰ ਕੇ ਉਹਦਾ ਰੂਪ ਬਦਲਿਆ, ਤੇ ਉਸੇ ਹੀ ਜ਼ਹਿਰ ਨੇ ਫਿਰ ਬੰਦੇ ਨੂੰ ਦਵਾਈ ਦੇ ਰੂਪ ਵਿੱਚ ਜੀਵਨ ਦੇਣਾ ਸ਼ੁਰੂ ਕਰ ਦਿੱਤਾ। ਇਸੇ ਤਰ੍ਹਾਂ ਸਾਡਾ ਜਿਹੜਾ ਸਰੀਰ ਹੈ ਨਾ, ਇਹਦੇ ਅੰਦਰ ਪਰਮਾਤਮਾ ਨੇ ਦੋਵੇਂ ਚੀਜ਼ਾਂ ਪਾਈਆਂ ਨੇ, ਜ਼ਹਿਰ ਵੀ ਪਾਇਆ ਔਰ ਸ਼ਬਦ ਵੀ ਪਾਇਆ ਤੇ ਅੰਮ੍ਰਿਤ ਵੀ ਪਾਇਆ ਹੈ। ਇਹ ਸ਼ਬਦ ਦੋਵਾਂ ਦੇ ਵਿਚਕਾਰ ਹੈ, ਨਾਮ ਜਿਹੜਾ ਹੈ ਸਾਰੇ ਸਰੀਰਾਂ ਦੇ ਅੰਦਰ ਹੈ, ਨਾਮ ਤੋਂ ਖਾਲੀ ਕੋਈ ਨਹੀਂ ਹੈ। ਜਦੋਂ ਅਸੀਂ ਨਾਮ ਨਾਲ ਜੁੜਾਂਗੇ, ਸ਼ਬਦ ਨਾਲ ਜੁੜਾਂਗੇ, ਤਾਂ ਜਿਹੜਾ ਅੰਦਰ ਵਿਕਾਰਾਂ ਰੂਪੀ ਦੁੱਖ ਰੂਪੀ ਇੱਕ ਪਦਾਰਥ ਹੈ ਸਰੀਰ ਦੇ ਅੰਦਰ, ਕਹਿ ਲਈਏ ਰਸਾਇਣ ਹੈ, ਸ਼ਬਦ ਉਹਨੂੰ ਮਾਰ ਕੇ ਉਸ ਦੁੱਖ ਨੂੰ ਦਵਾਈ ਬਣਾ ਦੇਗਾ। ਸਾਹਿਬ ਨੇ ਬਚਨ ਕਹੇ ਨੇ ਬਾਣੀ ਦੇ ਅੰਦਰ ਕਿ ਦੁੱਖ ਮੋਹਰਾ, ਦੁੱਖ ਇੱਕ ਜ਼ਹਿਰ ਹੈ, ਸਰੀਰ ਦੇ ਵਿੱਚ ਪਾਇਆ ਹੋਇਆ ਪਰਮਾਤਮਾ ਨੇ, ਦੁੱਖ ਤੋਂ ਬਿਨਾਂ ਸਰੀਰ ਨਹੀਂ ਹੈ, ਕਿਉਂਕਿ ਸੁੱਖ ਦਾ ਅਹਿਸਾਸ ਹੀ ਦੁੱਖ ਕਰਕੇ ਹੁੰਦਾ ਹੈ, ਨਹੀਂ ਤੇ ਸੁੱਖ ਵੀ ਕੁਝ ਨਹੀਂ ਹੈ। ਅਸਲ ਵਿੱਚ ਇਹ ਦੋਵੇਂ ਚੀਜ਼ਾਂ ਹੀ ਅਸਲੀਅਤ ਵਿੱਚ ਨਹੀਂ ਹਨ, ਇਹਨਾਂ ਦਾ ਆਭਾਸ, ਇਹਨਾਂ ਦਾ ਤਜਰਬਾ, ਇਹਨਾਂ ਦੀ ਫੀਲਿੰਗ ਪ੍ਰਤੀਤੀ ਸਿਰਫ ਜੀਵਨ ਦੇ ਇੱਕ ਵਿਰੋਧੀ ਕਾਲ ਸਪੇਸ ਦੇ ਅੰਦਰ ਫਰਕ ਕਰਕੇ ਮਨੁੱਖ ਨੂੰ ਫੀਲ ਹੁੰਦੀ ਏ, ਅਸਲ ਵਿੱਚ ਇਹਨਾਂ ਦਾ ਰੂਪ ਕੋਈ ਨਹੀਂ ਹੈ। ਤਾਂ ਸਤਿਗੁਰੂ ਨੇ ਬਚਨ ਕੀਤੇ ਦੁੱਖ ਮੋਹਰਾ, ਜ਼ਿੰਦਗੀ ਵਿੱਚ ਜਿਹੜਾ ਦੁੱਖ ਹੈ ਉਹਦੇ ਵਿੱਚ ਜੇ ਨਾਮ ਪਾ ਦਈਏ, ਜੇ ਦੁੱਖ ਵਿੱਚ ਨਾਮ ਜਪੀਏ, ਕਿਸੇ ਤਰ੍ਹਾਂ ਦਾ ਵੀ ਦੁੱਖ ਆ ਜਾਏ, ਦੁੱਖ ਮੋਹਰਾ ਜ਼ਹਿਰ ਵਰਗਾ ਕੌੜਾ, ਮਾਰਨ ਹਰ ਨਾਮ, ਮਾਰਨ ਕਹਿੰਦੇ ਨੇ ਮਸਾਲੇ ਨੂੰ, ਉਸ ਦੁੱਖ ਦੇ ਵਿੱਚ ਜੇ ਨਾਮ ਦਾ ਮਾਰਨ ਮਸਾਲਾ ਪਾ ਦਈਏ, ਫਿਰ ਸਿਲਾ ਸੰਤੋਖ, ਸਿਲਾ ਕਹਿੰਦੇ ਨੇ ਉਸ ਪੱਥਰ ਨੂੰ ਜਿਹਦੇ ਉੱਤੇ ਦਵਾਈ ਰਗੜੀ ਜਾਂਦੀ ਹੈ, ਫਿਰ ਜੇ ਬੰਦੇ ਦੇ ਮਨ ਵਿੱਚ ਦੁੱਖ ਵਿੱਚ ਉਹ ਨਾਮ ਜਪੇ, ਹੈ ਔਖਾ, ਪਹਿਲਾਂ ਤੇ ਦੁੱਖ ਵਿੱਚ ਨਾਮ ਜਪੇ, फिर दुख हटाउण वास्ते अरदास भी ना करे, किन्ना औखा होवेगा। संतोख दा मतलब की है? संतोख दा मतलब यह हुंदा है कि जिवें इस पल जीवन गुजर रहा है मैनू उहदे नाल कोई शिकायत नहीं, ठीक चल रहा है। हुण इह है बहुत औखा, आया होवे बंदे नूं दुख ते उहनूं कोई कहे, इह तां फब्दी गल वी नाम जप दुख हटेगा। गुरबाणी विच इस तरह दे शब्द भी आउंदे ने। सतगुरु ने कहा दुख है ते नाम जाप जप लै, नाम दुख नूं हटाएगा। पर जे तू केवल इथों तक सीमित रह के नाम जपया कि नाम मेरे दुख नूं हटाएगा, समय दी सीमा तक वह हटा देगा दुख, परत के फिर फेरा पाएगा, फिर आ जाएगा। फिर किवें करना चाहिदा? कहन लगे दुख विच नाम जप ते नाम दे राही परमात्मा दे दर तो संतोख दी मंग कर। जेड़ा दुख जीवन विच आया है उनू स्वीकार कर लै, उदे नाल अगों तू लड़ाई ना कर। जदों तू दुख दे नाल झगड़ना है, दुख दे विरोध विच जाना है, दुख तेनू होर चंबड़ जांदा, उदी जेड़ी डोज होर वध जांदी है। ते जे स्वीकार कर ली उनू थां ही कोई नहीं मिलदा। स्वीकार करन नाल एकदम 50% दुख उथे डिग पैंदा है, अद्धा रह जांदा है। तां संतोख दी सिला बना, सिला संतोख। पीसन हथ, पीसन दा अर्थ है फिर उस सिला दे उत्ते पत्थर उत्ते दवाई रख के जिस डंडे दे नाल उस दवाई नू रगड़ीदा उहनू कहिंदे ने हथ वाला औजार, जिहदे नाल दवाई रगड़ी जांदी है। हकीम लोक रगड़दे ने। सिला संतोख, पीसन हथ दान, अपने हथ दे नाल दान कर। दान दा मतलब कुछ वंड, कुछ दे, किसे तरह दा भी है, बहुत औखा है। तुसी वेख्या होगा जेड़ा बंदा पीसदा है ना, किवें कसीस वटदा है, किवें उहदा जोर लगदा है। इसे तरह जे कुछ किसे नू देना है ना, किसे वास्ते कुछ करना है, बंदे दा एक बारी जोर जरूर लगेगा, औखा है बहुत। पीसन हथ दान, फिर कहिंदे दवाई बन जाएगी उस दुख दी, नित नित ले। फिर उस दवाई नूं रख दें ते उहनूं नित खांदा रही, परहेज दे नाल नाल परहेज भी रखी, सिमरन ते साधना दोवें। नाम तां जपिया गया, दवाई बन गई, दवाई बन गई। पर उस हकीम ने कहा भी नाल खंड नहीं खानी, दवाई कौड़ी सी। तां उस वेले दवाई खाधी ते नाल खंड दा एक मिठे दा चमच नाल ही रख लिया भी कौड़ी बड़ी, उस वेले उतों खा लेनी है। तां इन्नी मेहनत करके भी दवाई अजाई चली गई। तां गुरु ने कहा भी इस तरह दुख नूं मार, दवाई बनेगी खा ते परहेज करी, थोड़ा चिर कौड़ी लगेगी, फिर इहदे नाल तेरा शरीर ठीक, जीवन ठीक हो जाएगा। पर मनुख ने की कीता, नाम दी दवाई भी खा ली ते परहेज नहीं पालिया, स्वाद चीजा फिर वरत लिया। चेता मोह प्रीत स्वाद सबे कालख, दागा दाग धो तो के लियांदे कपड़े बिलकुल सफेद चिट्टे सन। बड़ी मेहनत कीती गई, उन्हां नूं मलिया गया, धोता गया ते धो तो के लिया के रखे, ते फिर कोले भी उहदे उत्ते बगा दिते, काले हो गए। फिर जपिया सी नाम, कमाया सी धर्म, गए सी गुरुद्वारे, कीता सी पाठ पूजा, लंगर चलाया सी, आए वापस किसे दी जेब कट ली, किसे नूं धोखा दे दिता, किसे दी निंदिया दा स्वाद लिया। इस तरह जिन्ने भी शरीर दे रस जदों हद तों वध जांदे ने, उदों कीता होया धर्म ते कर्म सब कुछ नष्ट हो जांदा है। फिर ए दवाई कम नहीं करदी, ख्याल रखना, नहीं करेगी कम। दवाई विच दोष नहीं, खाण वाले विच दोष है कि उहदे परहेज नूं नहीं पालदा पिया। धर्म विच अज तक कोई दोष नहीं है। तां इस तरह दा सी अधूरा जिहा कच्चा पिल्ला जिहा दुबदा वाला, ना उहदे विच कोई तरतीब, ना कोई उहदे विच सिस्टम है, कोई तौर तरीका है नहीं। किसे भी सिस्टम विच असी नहीं जी रहे। ते जदों इस तरह बेतरतीब होके असी धर्म नूं कमाउने आ, ਤਾਂ ਉਹਦਾ ਕੋਈ ਨਤੀਜਾ ਨਹੀਂ ਨਿਕਲਦਾ। ਜਦੋਂ ਨਤੀਜਾ ਨਹੀਂ ਨਿਕਲਦਾ ਤੇ ਅਸੀਂ ਕਹਿੰਦੇ ਹਾਂ ਅੱਜ ਕੱਲ ਧਰਮ ਗੁਰੂ ਜਿਹੜਾ ਸਿੱਖ ਦੀ ਸਹਾਇਤਾ ਕੋਈ ਨਹੀਂ ਕਰਦਾ। ਸਹਾਇਤਾ ਕਿਹੜੀ ਕਰੇ, ਕੀਤਾ ਕਿਵੇਂ ਦਾ ਸੀ? ਡਾਕਟਰ ਨੇ ਹੱਥ ਪਾ ਕੇ ਥੋੜੀ ਦਵਾਈ ਬਿਮਾਰੀ ਕੱਢਣੀ ਹੈ ਮਰੀਜ਼ ਦੇ ਅੰਦਰੋਂ, ਤੇ ਦਵਾਈ ਖਾਏਗਾ ਜਿਵੇਂ ਉਹਨੇ ਦੱਸੀ ਤਾਂ ਕੱਢੇਗਾ। ਤਾਂ ਇਸ ਢੰਗ ਦੇ ਨਾਲ ਬੇਨਤੀ ਕਰ ਰਿਹਾ ਸਾਂ। ਗੁਰੂ ਸਾਹਿਬ ਨੇ ਕਿਹਾ ਨਿਤ ਨਿਤ ਲਹੇ ਨਾ ਛੀਜੈ ਦੇ, ਇਹ ਜਿਹੜੀ ਤੇਰੀ ਦਵਾਈ ਹੈ ਨਾ ਨਾਮ ਦੀ, ਇਹਨੂੰ ਨਿਤ ਲਏਗਾ ਤੇ ਤੇਰੀ ਦੇਹ ਨਹੀਂ ਛਿਜੇਗੀ ਅੰਦਰਲੀ ਜਿਹੜੀ ਹੈ, ਬਾਹਰਲੀ ਵੀ ਤੇਰੀ ਤੰਦਰੁਸਤ ਰਹੇਗੀ। ਨਿਤ ਨਿਤ ਲੇ ਨਾ ਛੀਜੈ ਦੇ, ਅੰਤ ਕਾਲ ਜਮ ਮਾਰੈ ਠੇ, ਤੇ ਅਖੀਰਲੇ ਵਕਤ ਮੌਤ ਵੀ ਤੇਰੇ ਕਾਬੂ ਆ ਜਾਏਗੀ। ਬੇਨਤੀ ਕਰ ਰਿਹਾ ਸੀ, ਇਹ ਅਕਾਲੀ ਦ੍ਰਿਸ਼ਟੀ ਹੈ ਜਿਹਦੇ ਵਿੱਚੋਂ ਗੁਰੂ ਅੰਗਦ ਦੇਵ ਜੀ ਅੱਜ ਬੋਲ ਰਹੇ ਨੇ। ਇੱਕ ਸੰਸਾਰਕ ਦ੍ਰਿਸ਼ਟੀ ਜਿਹਨੂੰ ਚਰਮ ਦ੍ਰਿਸ਼ਟੀ ਕਹਿੰਦੇ ਨੇ, ਚਮ ਦੀ ਦ੍ਰਿਸ਼ਟੀ ਸਿਰਫ ਅੱਖਾਂ ਤੱਕ ਸੀਮਤ ਰਹਿੰਦੀ ਹੈ। ਦੂਸਰੀ ਹੈ ਅਕਾਲੀ ਦਿਵ ਦ੍ਰਿਸ਼ਟੀ, ਉਹ ਦ੍ਰਿਸ਼ਟੀ ਜਿਹੜੀ ਪਦਾਰਥ ਨੂੰ ਨਹੀਂ ਵੇਂਦੀ, ਉਹ ਇੱਕ ਸਰੀਰ ਨੂੰ ਵੇਖੇਗੀ, ਸਰੀਰ ਤੱਕ ਸੀਮਤ ਨਹੀਂ ਰਹੇਗੀ, ਸਰੀਰ ਦੇ ਅੰਦਰ ਚਲੀ ਜਾਏਗੀ। ਉਹ ਇਹ ਵੀ ਖੋਜ ਕਰੇਗੀ ਸਰੀਰ ਬਣਾਇਆ ਕਿੰਨੇ ਹੈ, ਅੱਗੇ ਵੱਧ ਗਈ ਨਾ ਖੋਜ ਉਹਦੀ। ਇਸ ਲਈ ਕਹਿੰਦੇ ਨੇ ਬ੍ਰਹਮ ਗਿਆਨੀ ਦੀਆਂ ਅੱਖਾਂ ਦੇ ਅੰਦਰ ਉਹ ਕਿਰਨਾਂ ਹੁੰਦੀਆਂ ਨੇ ਜਿਹੜੀਆਂ ਐਕਸਰੇ ਮਸ਼ੀਨ ਵਿੱਚ ਹੁੰਦੀਆਂ, ਜਿਹੜਾ ਬੰਦੇ ਦੀ ਸਰੀਰ ਦੇ ਵਿੱਚੋਂ ਖਿੱਚ ਲੈਂਦਾ ਤਸਵੀਰ, ਬਈ ਇਹਦੀਆਂ ਹੱਡੀਆਂ ਵਿੱਚ ਕੀ ਹੈ, ਇਹਦਾ ਫ੍ਰੈਕਚਰ ਕਿੱਥੇ ਕਰਕੇ ਹੈ, ਇਹਦਾ ਰੋਗ ਕਿੱਥੇ ਕਰਕੇ ਹੈ, ਉਹ ਦ੍ਰਿਸ਼ਟੀ ਹੈ। ਉਹਦੇ ਸਾਹਮਣੇ ਸਰੀਰ ਆਇਆ ਨਹੀਂ, ਆਦਮੀ ਆਇਆ ਨਹੀਂ, ਉਹਦੀਆਂ ਅੱਖਾਂ ਵਿੱਚ ਉੱਤਰ ਆਉਂਦਾ ਉਹ ਸਿਸਟਮ, ਉਹ ਕਿਰਨਾਂ ਜਿਹੜੀਆਂ ਨੇ, ਜੇ ਉਹ ਚਾਹੇ ਲਗਾਤਾਰ ਨਹੀਂ, ਜੇ ਉਹ ਚਾਹੇ ਤੇ ਉਹ ਸਰੀਰ ਦੀ ਸਕਰੀਨਿੰਗ ਕਰ ਸਕਦਾ, ਦੇਖ ਸਕਦਾ ਹੈ, ਉਹਦੇ ਮਨ ਨੂੰ ਵੀ ਦੇਖ ਸਕਦਾ ਵੀ ਇਹਦੇ ਵਿੱਚ ਕੀ ਹੈ। ਤਾਂ ਉਸ ਤਰ੍ਹਾਂ ਅੰਦਰੋਂ ਉਹਦੀ ਦ੍ਰਿਸ਼ਟੀ ਜਿਹੜੀ ਹੈ ਬਾਹਰਲੇ ਸਰੀਰ ਤੱਕ ਸੀਮਤ ਨਹੀਂ ਰਹਿੰਦੀ, ਤਾਂ ਹੀ ਤੇ ਉਹਦੀ ਬਾਹਰਲੇ ਸਰੀਰ ਨਾਲ ਇੰਨੀ ਉਤਸੁਕਤਾ ਨਹੀਂ ਰਹਿੰਦੀ। ਥੋੜਾ ਜਿਹਾ ਵਿੱਚੋਂ ਦੇਖ ਲਓ ਸਰੀਰ ਨੂੰ। ਭਗਤ ਜੀ ਨੇ ਕਿਹਾ ਸਰੀਰ ਕਿਵੇਂ ਦਾ, ਰਵਿਦਾਸ ਜੀ ਨੇ, ਇਹ ਮੈਂ ਗੱਲ ਵੈਸੇ ਨਹੀਂ ਕਹਿ ਰਿਹਾ, ਗੁਰੂ ਗ੍ਰੰਥ ਸਾਹਿਬ ਜੀ ਦੇ ਆਧਾਰ ਤੇ ਕਹਿ ਰਿਹਾ ਕਿ ਭਗਤ ਦੀ ਦ੍ਰਿਸ਼ਟੀ ਜਿਹੜੀ ਹੈ ਨਾ, ਉਹ ਬੰਦੇ ਦੇ ਸਰੀਰ ਦੇ ਅੰਦਰ ਧੁਰ ਤੱਕ ਚਲੀ ਜਾਂਦੀ ਹੈ। ਜਦੋਂ ਰਵਿਦਾਸ ਜੀ ਦੀ ਇਹ ਦ੍ਰਿਸ਼ਟੀ ਖੁੱਲੀ, ਜਿਹੜੀ ਹਰ ਇੱਕ ਸਰੀਰ ਨੂੰ ਵੇਖ ਸਕਦੀ ਏ, ਤੇ ਉਹਨਾਂ ਨੇ ਬਚਨ ਕਿਹਾ ਜਲ ਕੀ ਭੀਤ ਪਵਨ ਕਾ ਥੰਬਾ, ਇਹ ਸਰੀਰ ਇੱਕ ਪਾਣੀ ਦੀ ਕੰਧ ਹੈ। ਜਲ ਕੀ ਭੀਤ, ਭੀਤ ਕਹਿੰਦੇ ਨੇ ਕੰਧ ਨੂੰ। ਹੁਣ ਤੁਸੀਂ ਵੇਖਿਆ ਬੰਦੇ ਨੇ ਅੱਜ ਤੱਕ ਕੰਧਾਂ ਬਣਾਈਆਂ ਨੇ, ਕਿਸੇ ਮਿੱਟੀ ਦੀ ਇੱਟਾਂ ਦੀਆਂ ਬਣਾਈਆਂ ਹੋਣਗੀਆਂ ਜਾਂ ਹੋਰ ਪੱਥਰ ਦੀਆਂ ਬਣਾ ਦਿੱਤੀਆਂ ਨੇ, ਅੱਜ ਤੱਕ ਪਾਣੀ ਦੀ ਕੰਧ ਕੋਈ ਨਹੀਂ ਬਣਾ ਸਕਿਆ। ਕਿੰਨਾ ਵੱਡਾ ਕਰਤਾ ਪੁਰਖ ਹੈ, ਕਿੰਨਾ ਵੱਡਾ ਸਿਰਜਣਹਾਰ ਹੈ, ਕਿੰਨਾ ਵੱਡਾ ਉਹਦੇ ਵਿੱਚ ਕਿਤਨੀ ਵੱਡੀ ਕਲਾ ਹੈ ਕਿ ਦੁਨੀਆਂ ਵਿੱਚ ਅੱਜ ਤੱਕ ਕੰਧਾਂ ਬਣੀਆਂ ਨੇ ਮਿੱਟੀ ਦੀਆਂ, ਪੱਥਰ ਦੀਆਂ, ਇੱਟਾਂ ਦੀਆਂ, ਪਰ ਪਰਮਾਤਮਾ ਨੇ ਇੱਕ ਕੰਧ ਬਣਾਈ ਜੋ ਪਾਣੀ ਦੀ ਕੰਧ ਸੀ। ਜਲ ਕੀ ਭੀਤ, ਆ ਸਰੀਰ ਜਿਹੜਾ ਹੈ ਇਹਨੂੰ ਬੰਨਿਆ ਆਲਿਓ ਦੁਆਲਿਓ ਤੱਤਾਂ ਦੇ ਨਾਲ, ਕਾਹਦੇ ਨਾਲ ਬੰਨਿਆ? ਕਹਿਣ ਲੱਗੇ ਪਵਨ ਕਾ ਥੰਬਾ, ਥੰਬੇ ਦਾ ਅਰਥ ਹੈ ਕਿਸੇ ਚੀਜ਼ ਦੇ ਰਾਹੀਂ ਉਹਨੂੰ ਬੰਨ ਦੇਣਾ। ਸਰੀਰ ਦੇ ਵਿੱਚ ਜਿਹੜਾ ਪਾਣੀ ਸੀ ਨਾ, ਉਹਨੂੰ ਪਵਨ ਕਾ ਥੰਬਾ ਦੇ ਦਿੱਤਾ, ਪਵਨ ਦੇ ਨਾਲ ਉਹਨੂੰ ਬੰਨ ਦਿੱਤਾ। ਆ ਤੁਸੀਂ ਆਕਾਸ਼ ਵਿੱਚ ਵਹਿੰਦੇ ਹੋ, ਬੱਦਲ ਉੱਡਦੇ ਨੇ, ਅਰਬਾਂ ਟਨ ਪਾਣੀ ਹੁੰਦਾ ਇਹਦੇ ਵਿੱਚ, ਕਾਹਦੇ ਨਾਲ ਬੰਨਿਆ ਹੋਇਆ? ਉੱਤੇ ਪਾਣੀ ਕਾਹਦੇ ਨਾਲ ਰੋਕਿਆ? ਅਸੀਂ ਇੱਕ ਥਾਂ ਤੋਂ ਦੂਜੇ ਥਾਂ ਤੇ ਪਾਣੀ ਲਿਜਾਣਾ ਨਾ, ਸਾਨੂੰ ਬਰਤਨ ਚਾਹੀਦਾ, ਭਾਂਡਾ ਚਾਹੀਦਾ, ਕਈ ਕੁਝ ਚਾਹੀਦਾ, ਪਰ ਵਾਹਿਗੁਰੂ ਅਕਾਲ ਪੁਰਖ ਦੇ ਕਿੰਨੀਆਂ ਖੇਡਾਂ, ਕਿਤਨੀਆਂ ਮਹਾਨ ਉਹਦੇ ਵਿੱਚ ਕਲਾਵਾਂ ਨੇ ਕਿ ਉਹਨੇ ਅਰਬਾਂ ਟਨ ਪਾਣੀ ਇੱਕ ਥਾਂ ਤੋਂ ਚੁੱਕਣਾ ਸਮੁੰਦਰ ਵਿੱਚੋਂ, ਤੇ ਦੂਰ ਰਾਜਸਥਾਨ ਰੇਗਿਸਤਾਨ ਵਿੱਚ ਉਹ ਮੀਂਹ ਪਾਉਣਾ, ਕਾਹਦੇ ਨਾਲ ਲਿਆਉਂਦਾ ਹੈ? ਬਾਲਟੀ ਭਰ ਕੇ ਲਿਆਉਂਦਾ ਨਹੀਂ, ਉਹਨੇ ਪਵਨ ਤੱਤ ਨੂੰ ਕਹਿਣਾ, ਹਵਾ ਨੂੰ ਕਹਿਣਾ ਤੇ ਅਗਨੀ ਤੱਤ ਦੋਵਾਂ ਨੂੰ ਵਰਤਣਾ ਹੈ। ਉਹਨੇ ਅਗਨੀ ਪਾਉਣੀ ਉਹਦੇ ਉੱਤੇ, ਜਦੋਂ ਅੱਗ ਵਰਨੀ ਹੈ ਸੂਰਜ ਦੇ ਵਿੱਚੋਂ, ਅੱਗ ਦੇ ਰਾਹੀਂ ਉਹਨੇ ਪਾਣੀ ਖਿੱਚ ਲੈਣਾ, ਸੋਖ ਲੈਣਾ, ਪਾਣੀ ਸੁੱਕ ਜਾਏਗਾ। ਤੁਸੀਂ ਵੇਖੋਗੇ ਬਾਹਰ ਧੁੱਪ ਵਿੱਚ ਪਾਣੀ ਰੱਖੋਗੇ, ਪਾਣੀ ਸੁੱਕ ਜਾਏਗਾ, ਅੱਗ ਦੇ ਰਾਹੀਂ ਉਹਨੇ ਪਾਣੀ ਨੂੰ ਖਿੱਚ ਲੈਣਾ ਜ਼ਮੀਨ ਵਿੱਚੋਂ। ਜਦੋਂ ਪਾਣੀ ਖਿੱਚਿਆ ਗਿਆ, ਇਕੱਠਾ ਹੋ ਗਿਆ ਬ੍ਰਹਿਮੰਡ ਵਿੱਚ, ਉਹਨੇ ਫਿਰ ਹਵਾ ਪਵਨ ਤੱਤ ਦੇ ਰਾਹੀਂ ਉਹਨੂੰ ਇੱਕ ਥਾਂ ਤੇ ਇਕੱਠੇ ਕਰਕੇ ਬੱਦਲ ਦਾ ਰੂਪ ਦੇ ਦੇਣਾ ਹੈ। ਫਿਰ ਹਵਾ ਦੇ ਰਾਹੀਂ ਉਹਨੂੰ ਖਿੱਚ ਕੇ ਕਈ ਹਜ਼ਾਰ ਕਿਲੋਮੀਟਰ ਦੂਰ, ਜਿਹੜੀ ਥਾਂ ਤੇ ਬਾਰਿਸ਼ ਚਾਹੀਦੀ ਹੈ, ਜਿੱਥੇ ਪਾਣੀ ਚਾਹੀਦਾ, ਉਸ ਥਾਂ ਤੇ ਉਹਨੇ ਲੈ ਕੇ ਜਾਣਾ ਤੇ ਉੱਥੇ ਜਿਹੜੇ ਜੀਵਾਂ ਨੂੰ ਪਾਣੀ ਚਾਹੀਦਾ ਉਹਨਾਂ ਨੂੰ ਖੁਰਾਕ ਦੇਣੀ ਹੈ। ਹੈ ਨਾ ਸਿਰਜਣਹਾਰ ਬਹੁਤ ਵੱਡਾ। ਅੱਜ ਗੁਰੂ ਅੰਗਦ ਦੇਵ ਜੀ ਉਹਨੂੰ ਕਹਿ ਰਹੇ ਨੇ, ਕਹਿੰਦੇ ਆਪ ਸਾਜਦਾ ਹੈ, ਆਪ ਪਾਲਦਾ ਹੈ, ਤੂੰ ਤੇ ਐਵੇਂ ਉਹਨੂੰ ਕਦੀ ਜਾਣੇ ਹੀ ਨਹੀਂ, ਬੜਾ ਮਹਾਨ ਹੈ। ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਵਿੱਚ ਇੱਕ ਉਦਾਸੀ ਦੇ ਵਿੱਚ ਇੱਕ ਫਕੀਰ ਸੀ ਤੇ ਉਹਨੇ ਰਾਜ ਪੁੱਛਿਆ ਫਕੀਰੀ ਦਾ ਗੁਰੂ ਨਾਨਕ ਦੇਵ ਜੀ ਨੂੰ। ਇੱਕ ਦਰਿਆ ਦੇ ਕਿਨਾਰੇ ਉਹਦੀ ਕੁਟੀਆ ਸੀ, ਉੱਥੇ ਗਏ। ਜਦੋਂ ਰਾਜ ਪੁੱਛਿਆ ਫਕੀਰੀ ਕਿਹਨੂੰ ਕਹਿੰਦੀ, ਗੁਰੂ ਸਾਹਿਬ ਨੇ ਕਿਹਾ ਤੁਹਾਨੂੰ ਲੋਕ ਫਕੀਰ ਕਹਿੰਦੇ ਨੇ ਨਾ। ਕਹਿਣ ਲੱਗੇ ਚੁੱਪ ਕਰੋ, ਤੁਹਾਡੇ ਕੱਲੇ ਨਾਲ ਗੱਲ ਕਰਨਾ, ਫਕੀਰ ਲੋਕ ਕਹਿੰਦੇ ਨੇ, ਤਾਕਤਾਂ ਵੀ ਹੈ, ਜਿਹੜੀ ਗੱਲ ਅੰਦਰ ਦੀ ਹੈ ਨਾ ਉਹ ਮੇਰੇ ਕੋਲ ਹੈ ਨਹੀਂ। ਫਕੀਰੀ ਕਿਹਨੂੰ ਕਹਿੰਦੇ ਨੇ, ਗੁਰੂ ਸਾਹਿਬ ਨੇ ਕਿਹਾ ਕੱਲ ਤੈਨੂੰ ਦੱਸਾਂਗੇ, ਤੂੰ ਦਰਿਆ ਦੇ ਕਿਨਾਰੇ ਤੇ ਬਹਿ ਜਾਈਂ। ਇਹ ਗੱਲ ਬਹੁਤ ਲੰਬੀ, ਮੈਂ ਛੋਟੇ ਸਮੇਂ ਵਿੱਚ ਘੱਟ ਵਿੱਚ ਸੁਣਾਉਣਾ ਚਾਹੁੰਦਾ। ਦਰਿਆ ਦੇ ਕਿਨਾਰੇ ਤੇ ਬੈਠ ਜਾਈਂ, ਫਿਰ ਸ਼ਾਮ ਨੂੰ ਤੈਨੂੰ ਮਿਲਾਂਗੇ। ਫਕੀਰ ਦਰਿਆ ਦੇ ਕਿਨਾਰੇ ਤੇ ਦਿਨੇ ਬੈਠ ਗਿਆ, ਗੁਰੂ ਸਾਹਿਬ ਆਪਣੇ ਰੰਗ ਵਿੱਚ ਭਾਈ ਮਰਦਾਨੇ ਨਾਲ ਕਿਤੇ ਬੈਠੇ ਰਹੇ। ਦੁਪਹਿਰੀ ਕੀ ਹੋਇਆ ਵੇਖਦਾ ਹੈ, ਆਕਾਸ਼ ਵਿੱਚ ਬੱਦਲ ਆਏ ਨੇ, ਦਰਿਆ ਵਗਦਾ ਹੈ, ਦਰਿਆ ਵਿੱਚ ਮੀਂਹ ਪੈਂਦਾ ਹੈ ਤੇ ਜਿਹੜੀ ਬਾਹਰ ਸੁੱਕੀ ਜ਼ਮੀਨ ਸੀ ਉੱਥੇ ਬਾਰਿਸ਼ ਨਹੀਂ ਪੈਂਦੀ। ਸੁੱਕੇ ਥਾਂ ਤੇ ਮੀਂਹ ਨਹੀਂ ਪੈਂਦਾ, ਪਾਣੀ ਵਿੱਚ ਮੀਂਹ ਪਈ ਜਾਂਦਾ ਹੈ। ਫਕੀਰ ਬੜਾ ਹੈਰਾਨ ਹੋਇਆ, ਹੁਣ ਤਾਕਤਵਰ ਤੇ ਆਇਆ ਸੀ ਨਾ, ਬੰਦਗੀ ਕਰਦਾ ਸੀ, ਤਾਕਤ ਆ ਜਾਣੀ ਹੋਰ ਚੀਜ਼ ਹੈ, ਧਾਰਮਿਕ ਹੋ ਜਾਣਾ ਹੋਰ ਚੀਜ਼ ਹੈ, ਬੜਾ ਫਰਕ ਹੈ। ਤਾਂ ਜਦੋਂ ਉਹਨੇ ਘਟਨਾ ਵੇਖੀ ਵੀ ਪਾਣੀ ਦੇ ਵਿੱਚ ਮੀਂਹ ਪਈ ਜਾਂਦਾ ਤੇ ਸੁੱਕੇ ਵਿੱਚ ਨਹੀਂ ਪੈਂਦਾ, ਉਹਨੇ ਕਿਹਾ ਇਹ ਤੇ ਬੜਾ ਗਲਤ ਕੰਮ ਹੈ, ਇਹ ਤੇ ਬੜਾ ਵੱਡਾ ਅਨਿਆਇ। ਉਹਨੇ ਦੁਆ ਕੀਤੀ, ਹੇ ਖੁਦਾ, ਇਹ ਕਿਵੇਂ ਦੀ ਤੇਰੀ ਕੁਦਰਤ, ਕਿਵੇਂ ਦਾ ਤੇਰਾ ਤਰੀਕਾ ਹੈ ਕਿ ਜਿੱਥੇ ਪਾਣੀ ਦੀ ਲੋੜ ਕੋਈ ਨਹੀਂ, ਪਾਣੀ ਹੈ, ਉੱਥੇ ਤੂੰ ਮੀਂਹ ਪਾਈ ਜਾਂਦਾ ਤੇ ਜਿਹੜਾ ਥਾਂ ਸੁੱਕਾ ਪਿਆ ਉੱਥੇ ਬਾਰਿਸ਼ ਕੋਈ ਨਹੀਂ ਪਿਆ ਪਾਉਂਦਾ। ਬੰਦਗੀ ਉਹਦੀ ਐਸੀ, ਉਹਦੀ ਅਰਦਾਸ ਸੁਣੀ ਗਈ, ਉਹ ਉਸੇ ਵੇਲੇ ਪੂਰੀ ਹੋ ਗਈ ਤੇ ਮੀਂਹ ਬਾਰਿਸ਼ ਬੰਦ ਹੋ ਗਈ। ਕਈ ਵਾਰੀ ਇਸ ਤਰ੍ਹਾਂ ਹੋ ਜਾਂਦਾ ਹੈ। ਇਹ ਬੜੀ ਵੱਡੀ ਗੱਲ ਹੈ ਕਿ ਕੁਝ ਆਦਮੀ ਕਵੇ ਤੇ ਹੋ ਜਾਏ, ਛੋਟੀ ਨਹੀਂ ਪਰ ਅੱਧ ਵਿੱਚ ਹੈ ਅਜੇ। ਇਹਦੇ ਨਾਲ ਇਹ ਨਹੀਂ ਕਿ ਅਸੀਂ ਸੰਪੂਰਨ ਹੋ ਗਏ, ਇਹ ਤਾਂ ਪਹਿਲਾਂ ਹੀ ਵਾਪਰ ਜਾਂਦੀ, ਬਹੁਤ ਸਮਾਂ ਪਹਿਲਾਂ। ਇਹਨੂੰ ਲਿਤਾੜਨਾ ਹੈ, ਇਸ ਨੂੰ ਲੰਘਣਾ ਹੈ, ਇਹਦੇ ਤੋਂ ਜਿੰਨਾ ਹੋ ਸਕੇ ਬਚਾਅ ਰੱਖਣਾ ਹੈ ਕਿ ਜੋ ਮੈਂ ਕਹਾਂ ਉਹੀ ਹੋ ਜਾਏ, ਕਿਉਂਕਿ ਹਵਾ ਮਿਲੇਗੀ, ਫੂਕ ਮਿਲੇਗੀ ਬੰਦੇ ਨੂੰ, ਮੈਂ ਆ ਕਿਹਾ ਸੀ ਉਸੇ ਵੇਲੇ ਹੋ ਗਿਆ ਹੈ। ਉਹਦੇ ਤੋਂ ਬਚਾਅ ਰੱਖਣਾ, ਆਪਣੇ ਆਪ ਵਾਪਰਦਾ ਤੇ ਵਾਪਰੀ ਜਾਏ, ਇਹ ਵੀ ਇੱਕ ਮਾਇਆ ਦਾ ਰਸ ਹੋ ਸਕਦਾ। ਪਰ ਜੇ ਇੱਥੇ ਸੁਚੇਤ ਹੋ ਗਏ, ਗੁਰੂ ਦਾ ਆਸਰਾ ਹੋਇਆ, ਇਹ ਇਨਾਮ ਬਣ ਜਾਏਗਾ, ਫਰਕ ਬਿਲਕੁਲ ਨੇੜੇ ਨੇੜੇ ਹੈ। ਇਹਨੇ ਦੁਆ ਕੀਤੀ, ਅਰਦਾਸ ਕੀਤੀ, ਮੀਂਹ ਰੁਕ ਗਿਆ, ਵੀ ਪਾਣੀ ਦੇ ਵਿੱਚ ਮੀਂਹ ਕਿਉਂ ਪੈਂਦਾ ਹੈ। ਸ਼ਾਮ ਹੋ ਗਈ, ਗੁਰੂ ਸਾਹਿਬ ਨੂੰ ਮਿਲਿਆ, ਫਿਰ ਉਹੀ ਸਵਾਲ, ਕੋਈ ਤਰੀਕਾ ਦੱਸੋ ਫਕੀਰੀ ਦਾ, ਖੁਦਾ ਨੂੰ ਪੁੱਛੋ, ਉਸ ਅੱਲਾ ਨੂੰ ਕਹੋ ਮੈਨੂੰ ਮਿਲਦਾ ਕਿਉਂ ਨਹੀਂ। ਸਤਿਗੁਰੂ ਨੇ ਕਿਹਾ, ਫਕੀਰ ਸਾਈਂ, ਤੇਰੇ ਅੱਲਾ ਨੂੰ ਅੱਜ ਅਸੀਂ ਪੁੱਛਿਆ, ਤੇਰੇ ਖੁਦਾ ਨੂੰ ਪੁੱਛ ਕੇ ਤੇਰੇ ਨਾਲ ਬਹੁਤ ਨਾਰਾਜ਼ ਹੈ, ਤੇਰੇ ਨਾਲ ਬਹੁਤ ਗੁੱਸੇ ਹੋ ਗਿਆ ਅੱਜ। ਕਿਉਂ ਮਹਾਰਾਜ, ਮੈਂ ਕੀ ਗਲਤ ਕੀਤਾ? ਕਹਿਣ ਲੱਗਾ, ਗੁਰੂ ਸਾਹਿਬ ਨੇ ਕਿਹਾ ਦੁਪਹਿਰੀ ਤੂੰ ਇਹ ਗਲਤੀ ਕੀਤੀ। ਕਿਹੜੀ ਗਲਤੀ? ਕਹਿਣ ਲੱਗੇ, ਦਰਿਆ ਵਿੱਚ ਮੀਂਹ ਪੈਂਦਾ ਸੀ ਨਾ। ਕਹਿਣ ਲੱਗਾ, ਹਾਂ, ਸੁੱਕੇ ਵਿੱਚ ਨਹੀਂ ਸੀ ਪੈਂਦਾ, ਫਿਰ ਤੂੰ ਕੀ ਕੀਤਾ? ਕਹਿਣ ਲੱਗੇ, ਮੈਂ ਦੁਆ ਅਰਦਾਸ ਕੀਤੀ ਵੀ ਕਿਉਂ ਗਲਤ ਕਰੀ ਜਾਂਦਾ, ਮੀਂਹ ਵਿੱਚ ਪਾਣੀ ਪਾਈ ਜਾਂਦਾ, ਸੁੱਕਾ ਰੜਾ ਪਿਆ ਉੱਥੇ ਬਾਰਿਸ਼ ਨਹੀਂ ਪਾਉਂਦਾ। ਤੇ ਕਹਿਣ ਲੱਗਾ, ਇਹਦੇ ਵਿੱਚ ਗਲਤ ਕੀ ਏ? ਗੁਰੂ ਸਾਹਿਬ ਨੇ ਕਿਹਾ ਤੂੰ ਬੜੀ ਵੱਡੀ ਗਲਤੀ ਕੀਤੀ। ਕਿਉਂ? ਕਹਿਣ ਲੱਗੇ, ਇਸ ਦਰਿਆ ਦੇ ਵਿੱਚ ਕੁਝ ਜੀਵ ਐਸੇ ਨੇ ਜਿਹੜੇ ਦਰਿਆ ਦਾ ਪਾਣੀ ਨਹੀਂ ਪੀਂਦੇ, ਉਹ ਸਿਰਫ ਮੀਂਹ ਦਾ ਪਾਣੀ ਪੀਂਦੇ ਨੇ, ਰਹਿੰਦੇ ਦਰਿਆ ਦੇ ਵਿੱਚ ਨੇ, ਪਰ ਉਹ ਦਰਿਆ ਦਾ ਪਾਣੀ ਨਹੀਂ ਪੀਂਦੇ। ਕੁਦਰਤ ਉਹਨਾਂ ਨੂੰ 24 ਘੰਟਿਆਂ ਬਾਅਦ ਚਾਰ ਕਣੀਆਂ ਦਿੰਦੀ ਹੈ ਤੇ ਉਹਦੇ ਨਾਲ ਉਹ ਜਿਉਂਦੇ ਨੇ। ਤੂੰ ਮੀਂਹ ਬੰਦ ਕਰਾ ਦਿੱਤਾ, ਉਹ ਤੜਫਦੇ ਨਹੀਂ ਪਏ ਸਾਰੇ ਜੀਵ ਜਿਹੜੇ ਨੇ। ਤੈਨੂੰ ਪਤਾ ਹੈ ਸੀ ਤੂੰ ਕੀ ਕਰ ਰਿਹਾ, ਸੁੱਕੇ ਤੇ ਕੋਈ ਜ਼ਰੂਰਤ ਨਹੀਂ ਸੀ। ਅਸੀਂ ਵੀ ਕਈ ਵਾਰੀ ਕਹਿੰਦੇ ਹਾਂ ਜੀ ਹੁਣ ਲੋਕ ਦੁਨੀਆਂ ਬੜੀ ਸਮਝਦਾਰ ਹੋ ਗਈ, ਹੁਣ ਧਰਮ ਨੂੰ ਜਾਣ ਲਵੇਗੀ। ਕਿਵੇਂ ਜਾਣ ਲੈਗੀ ਧਰਮ ਨੂੰ? ਇੱਥੇ ਜਿੰਨਾ ਮਰਜ਼ੀ ਸਮਝਦਾਰ ਆਦਮੀ ਹੋ ਜਾਏ, ਇਸ ਖੋਪਰੀ ਨਾਲ ਰੱਬ ਦੀ ਗੱਲ ਨਹੀਂ ਸਮਝੀ ਜਾ ਸਕਦੀ। ਖਿਆਲ ਰੱਖਣਾ, ਥੋੜਾ ਜਿਹਾ ਕੰਮ ਦੇ ਸਕਦੀ ਹੈ ਦਿਮਾਗ ਜਿਹੜਾ ਨਾ, ਸਾਡੀ ਸੋਚ ਸ਼ਕਤੀ ਜ਼ਿਆਦਾ ਦੂਰ ਨਹੀਂ ਜਾ ਸਕਦੀ। ਕੀ ਕਰੋਗੇ ਹੁਣ ਸਾਹਮਣੇ? ਜੇ ਦਿਮਾਗ ਨਾਲ ਵੇਖੋ ਤੇ ਠੀਕ ਹੈ ਵੀ ਪਾਣੀ ਦੇ ਵਿੱਚ ਮੀਂਹ ਨਹੀਂ ਪੈਣਾ ਚਾਹੀਦਾ, ਪਰ ਰੱਬ ਦਾ ਕੀ ਪਤਾ ਉਹ ਕਿਹੜੇ ਤਰੀਕੇ ਨਾਲ ਕਰੀ ਜਾ ਰਿਹਾ, ਉਹਨੂੰ ਜਾਣਨੇ ਅਸੀਂ? ਗੁਰੂ ਸਾਹਿਬ ਨੇ ਤਾਂ ਹੀ ਬਚਨ ਕੀਤੇ ਸਨ, ਕਹਿਣ ਲੱਗੇ ਕੁਦਰਤ ਕਵਣ ਕਹਾਂ ਵਿਚਾਰ, ਹੇ ਵਾਹਿਗੁਰੂ ਤੇਰੀ ਕੁਦਰਤ ਦਾ ਮੈਂ ਵਿਚਾਰ ਕਿਵੇਂ ਕਰਾਂ, ਜਾਂ ਇਹ ਵੀ ਕੀਤੇ ਅਰਥ ਵਿਦਵਾਨਾਂ ਨੇ ਮੇਰੀ ਕੀ ਕੁਦਰਤ ਤੇ ਮੈਂ ਤੇਰੀ ਵਿਚਾਰ ਕਰ ਸਕਾਂ। ਉਹਦੇ ਵਿੱਚ ਗਿਣ ਦਿੱਤੇ ਸਾਰੇ। ਆ ਇੱਕ ਬੜਾ ਸੋਹਣੀ ਪੌੜੀ ਜਿਹੜੀ ਸਾਡੇ ਧਾਰਮਿਕ ਲੋਕਾਂ ਦੇ ਕੰਮ ਆ ਸਕਦੀ ਏ। ਜਪਜੀ ਸਾਹਿਬ ਦੇ ਅੰਦਰ ਗੁਰੂ ਨਾਨਕ ਦੇਵ ਜੀ ਨੇ ਇੱਕ ਪੌੜੀ ਵਿੱਚ ਸਾਰੇ ਮਾੜੇ ਲੋਕ ਗਿਣ ਦਿੱਤੇ ਨੇ, ਉਹਦੇ ਵਿੱਚ ਮੂਰਖ ਵੀ ਆਉਂਦੇ ਨੇ, ਉਹਦੇ ਅੰਦਰ ਕਾਤਲ ਵੀ ਆਉਂਦੇ ਨੇ, ਨਿੰਦਕ ਵੀ ਆਉਂਦੇ ਨੇ, ਦੁਸ਼ਟ ਵੀ ਆਉਂਦੇ ਨੇ, ਹਰਾਮਖੋਰ ਵੀ ਆਉਂਦੇ ਨੇ। ਤੇ ਇੱਕ ਦਿਨ ਮੈਂ ਸਵੇਰੇ ਸਵੇਰੇ ਪੜ੍ਹ ਰਿਹਾ ਸੀ, ਮੇਰੇ ਮਨ ਵਿੱਚ ਖਿਆਲ ਬਹੁਤ ਦੁਬਧਾ ਆਈ। ਕਈ ਵਾਰੀ ਗੁਰੂ ਸਾਹਿਬ ਆਪ ਹੀ ਇਸ ਤਰ੍ਹਾਂ ਦੀ ਕਿਰਪਾ ਕਰਦੇ ਵੀ ਮਹਾਰਾਜ ਸਵੇਰੇ ਸਵੇਰੇ ਰੱਬ ਨੂੰ ਚੇਤੇ ਕਰਨਾ ਹੁੰਦਾ, ਆ ਪੌੜੀ ਵਿੱਚ ਕਿਉਂ ਪਾ ਦਿੱਤੀ ਵੀ ਅਸੰਖ ਮੂਰਖ, ਅੰਧ ਘੋਰ, ਮਾੜੇ ਮੋਟੇ ਮੂਰਖ ਨਹੀਂ, ਅੰਨੇ ਮੂਰਖ ਤੇ ਘੋਰ ਮੂਰਖ। ਅਸੰਖ ਮੂਰਖ, ਅੰਧ ਘੋਰ, ਅਸੰਖ ਚੋਰ, ਹਰਾਮਖੋਰ। ਹੁਣ ਸਵੇਰ ਦੇ 5-6 ਵਜੇ ਅੰਮ੍ਰਿਤ ਵੇਲਾ, ਬੜਾ ਸੋਹਣਾ ਟਿਕਾ, ਉਹਦੇ ਵਿੱਚ ਹਰਾਮਖੋਰਾਂ ਦੀ ਗੱਲ ਕਰੀ ਜਾਈਏ। ਅਸੰਖ ਮੂਰਖ, ਅੰਧ ਘੋਰ, ਅਸੰਖ ਚੋਰ, ਹਰਾਮਖੋਰ, ਅਸੰਖ ਅਮਰ ਕਰ ਜਾਹੇ ਜ਼ੋਰ, ਅਸੰਖ ਅਣਗਿਣਤ ਇੰਨੇ ਨੇ, ਅਸੰਖ ਗੱਲ ਵੱਢ ਹੱਤਿਆ ਕਮਾਹੇ। ਉਹ ਗੱਲ ਵੱਢੀ ਜਾਂਦੇ ਨੇ, ਹੱਤਿਆਵਾਂ ਕਰੀ ਜਾਂਦੇ ਨੇ, ਕਿੰਨੇ ਕੁ ਨੇ? ਬਹੁਤ ਸਾਰੇ ਨੇ। ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜੇ ਆਰ ਕੂੜੇ ਫਿਰਾਹੇ, ਅਸੰਖ ਮਲੇਸ਼ ਮਲ ਪੱਖ ਖਾਹੇ, ਅਸੰਖ ਨਿੰਦਕ ਸਿਰ ਕਰੇ ਭਾਰ, ਨਾਨਕ ਨੀਚ ਕਹੇ ਵਿਚਾਰ। ਹੁਣ ਇਹ ਸਾਰੇ ਗਿਣ ਦਿੱਤੇ ਅੰਮ੍ਰਿਤ ਵੇਲੇ ਦੀ ਬਾਣੀ ਵਿੱਚ। ਸਵਾਲ ਖੜਾ ਹੁੰਦਾ ਮਹਾਰਾਜ ਕਿਉਂ ਸਵੇਰੇ ਸਵੇਰੇ ਰੱਬ ਨੂੰ ਚੇਤੇ ਕਰਨਾ ਕਿ ਹਰਾਮਖੋਰਾਂ ਨੂੰ, ਮੂਰਖਾਂ ਨੂੰ, ਨਿੰਦਕਾਂ ਨੂੰ? ਪਰ ਗੁਰੂ ਸਾਹਿਬ ਨੇ ਜੋ ਕੁਝ ਬਾਣੀ ਵਿੱਚ ਪਾਇਆ, ਦੋ ਚੀਜ਼ਾਂ ਦੇ ਉੱਤੇ ਕਦੀ ਤਰਕ ਨਾ ਕਰਨਾ, ਇੱਕ ਪਰਮਾਤਮਾ ਤੇ ਇੱਕ ਗੁਰੂ। ਉਹਨੇ ਜੋ ਕੁਝ ਜਿੱਥੇ ਲਾਇਆ ਬਿਲਕੁਲ ਠੀਕ ਲਾਇਆ ਹੈ। ਕਿਉਂ ਕਿਹਾ ਸਿੱਖ ਨੂੰ? ਕਿਉਂਕਿ ਸਿੱਖ ਨੂੰ ਸੁਚੇਤ ਕਰਨਾ ਸੀ। ਜਦੋਂ ਬੰਦਾ ਧਾਰਮਿਕ ਜਗਤ ਵਿੱਚ ਆਉਂਦਾ ਹੈ ਤੇ ਇੱਕ ਸਮਾਂ ਐਸਾ ਹੁੰਦਾ ਕਿ ਉਹ ਆਪਣੇ ਆਪ ਨੂੰ ਉੱਚਾ ਮਹਿਸੂਸ ਕਰਦਾ ਸੰਸਾਰ ਤੋਂ, ਕਿ ਮੈਂ ਕੁਝ ਉੱਚਾ ਹੋ ਗਿਆ, ਮੇਰੇ ਵਿੱਚ ਕੁਝ ਗੁਣ ਆ ਗਏ ਨੇ, ਮੇਰੇ ਵਿੱਚ ਕੁਝ ਚੰਗਿਆਈਆਂ ਆ ਗਈਆਂ ਨੇ। ਉਸ ਵੇਲੇ ਇੱਕ ਖਤਰਾ ਹੁੰਦਾ ਹੈ ਕਿ ਜਿਹੜੀ ਉਹਦੀ ਚੰਗਿਆਈ, ਵਡੱਪਣ ਤੇ ਗੁਣ ਮਿਲੇ ਨੇ, ਕਿਤੇ ਉਹ ਮਾੜੇ ਲੋਕਾਂ ਨੂੰ ਵੇਖ ਕੇ ਉਹਨਾਂ ਦੀ ਵਿਆਖਿਆ ਵਿੱਚ ਨਾ ਉਲਝ ਜਾਏ ਵੀ ਫਲਾਣਾ ਵੀ ਗਲਤ ਹੈ, ਇਹ ਵੀ ਮੂਰਖ ਹੈ, ਇਹ ਵੀ ਚੋਰ ਹੈ, ਇਹ ਵੀ ਠੀਕ ਨਹੀਂ ਹੈ, ਕਿਤੇ ਇੱਥੇ ਨਾ ਉਲਝ ਜਾਏ। ਇਸ ਕਰਕੇ ਗੁਰੂ ਸਾਹਿਬ ਨੇ ਇੱਕ ਪੌੜੀ ਵਿੱਚ ਪਾ ਦਿੱਤੀ, ਜਿਸ ਪੌੜੀ ਦੇ ਅੰਦਰ ਇਹ ਸਭ ਕੁਝ ਪਾਇਆ ਸਿੱਖ ਨੂੰ ਸਮਝਾਉਣ ਵਾਸਤੇ ਕਿ ਤੇਰੇ ਤੇ ਰੱਬ ਨੇ ਕਿਰਪਾ ਕੀਤੀ ਏ, ਤੈਨੂੰ ਉੱਚਾ ਕਰ ਦਿੱਤਾ, ਹੁਣ ਤੂੰ ਨੀਵੇਂ ਲੋਕਾਂ ਨੂੰ ਵੇਖ ਕੇ ਉਹਨਾਂ ਦੀ ਨਿੰਦਿਆ ਨਾ ਕਰੀ, ਉਹਨਾਂ ਨੂੰ ਵੇਖ ਕੇ ਤੇਰੇ ਮਨ ਵਿੱਚ ਨਫ਼ਰਤ ਨਹੀਂ ਆਉਣੀ ਚਾਹੀਦੀ। ਤੇ ਬਾਅਦ ਵਿੱਚ ਬਚਨ ਕਹਿ ਦਿੱਤੇ, ਅਸੰਖ ਨਿੰਦਕ ਸਿਰ ਕਰੇ ਭਾਰ, ਨਾਨਕ ਨੀਚ ਕਹੇ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ, ਜੋ ਤੁਦ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਜੋ ਤੈਨੂੰ ਚੰਗਾ ਲੱਗਦਾ ਉਹ ਹੀ ਠੀਕ ਹੈ, ਇਹ ਸਾਰੇ ਸੰਸਾਰ ਨੂੰ ਤੂੰ ਬਣਾਇਆ ਹੈ। ਇਸ ਬੱਚੇ ਨੂੰ ਥੋੜਾ ਜਿਹਾ ਸਾਈਡ ਤੇ ਲੈ ਜਾਓ। ਸਤਿਗੁਰੂ ਨੇ ਬਚਨ ਕੀਤੇ ਬਾਣੀ ਦੇ ਅੰਦਰ, ਕਹਿਣ ਲੱਗੇ ਸਭ ਕੁਝ ਆਪ ਬਣਾ ਰਿਹਾ ਹੈ। ਉਹਦੇ ਭਾਣੇ ਵਿੱਚ ਰਹਿਣਾ, ਭਾਣੇ ਦੇ ਵਿੱਚ ਜਿਉਣਾ। ਬੇਨਤੀ ਕਰ ਰਿਹਾ ਸਾਂ, ਦੋ ਤਰ੍ਹਾਂ ਦੀ ਦ੍ਰਿਸ਼ਟੀ ਹੈ। ਚਰਮ ਦ੍ਰਿਸ਼ਟੀ ਜਿਹੜੀ ਆਮ ਬੰਦੇ ਕੋਲ, ਔਰ ਅਕਾਲੀ ਦ੍ਰਿਸ਼ਟੀ ਜਿਹੜੀ ਹਰ ਇੱਕ ਚੀਜ਼ ਨੂੰ ਦੇਖ ਕੇ, ਦੇਖਣ ਤੋਂ ਬਾਅਦ ਫਿਰ ਉਹਦੇ ਪਿੱਛੇ ਪਰਮਾਤਮਾ ਦੇ ਫਿੰਗਰ, ਪਰਮਾਤਮਾ ਦੀਆਂ ਉਂਗਲਾਂ, ਉਹਦੇ ਲੱਗੇ ਹੋਏ ਹੱਥ ਉਹਨੂੰ ਦਿਸਣ ਲੱਗ ਪੈਂਦੇ ਨੇ। ਅੱਜ ਦਾ ਜਿਹੜਾ ਸ਼ਬਦ ਹੈ ਨਾ, ਮਹੱਲਾ ਦੂਜਾ, ਗੁਰੂ ਅੰਗਦ ਦੇਵ ਜੀ ਕਹਿ ਰਹੇ ਨੇ ਆਪੇ ਸਾਜੇ, ਤੈਨੂੰ ਪਰਮਾਤਮਾ ਨੇ ਬਣਾਇਆ ਹੈ, ਸਾਜਿਆ ਹੈ, ਤੇਰੀ ਉਹਨੇ ਸਾਜਣਾ ਕੀਤੀ, ਤੇਰੇ ਸਰੀਰ ਨੂੰ ਜਿੰਨ ਤੋਂ ਸਾਜ ਸਵਾਰ ਸ਼ਿੰਗਾਰਿਆ। ਥੋੜੇ ਚਿਰ ਲਈ ਇਹਨੂੰ ਮਹਿਸੂਸ ਕਰੀਏ, ਸਾਡੇ ਸਰੀਰ ਨੂੰ ਉਹਨੇ ਬਣਾਇਆ, ਇਹਦਾ ਧਿਆਨ ਕਰੀਏ, ਕਰਨਾ ਚਾਹੀਦਾ। ਗੁਰਬਾਣੀ ਵਿੱਚ ਜੁਗਤੀਆਂ ਦੱਸੀਆਂ ਨੇ ਧਿਆਨ ਕਰਨ ਦੀਆਂ, ਬੈਠ ਜਾਓ, ਬਹੁਤ ਜੁਗਤੀਆਂ ਨੇ, ਤਾਂ ਬੈਠ ਕੇ ਮਹਿਸੂਸ ਕਰੋ ਕਿ ਜਿੰਨ ਤੂੰ ਸਾਜ ਸਵਾਰ ਸਿੰਗਾਰਿਆ, ਜਿਨੇ ਤੈਨੂੰ ਸਾਜਿਆ ਹੈ, ਤਾਂ ਜਿਸ ਨੇ ਤੈਨੂੰ ਸਾਜਿਆ ਉਹਦੇ ਤੈਨੂੰ ਹੱਥ ਲੱਗੇ ਹੋਣਗੇ, ਤੇਰੇ ਸਰੀਰ ਨੂੰ ਉਹਨੇ ਛੋਇਆ ਹੋਵੇਗਾ, ਬਣਾਇਆ ਹੋਵੇਗਾ ਕਿਸੇ ਢੰਗ ਦੇ ਨਾਲ, ਉਹਦੇ ਹੱਥਾਂ ਨੂੰ ਮਹਿਸੂਸ ਕਰ, ਉਹਨਾਂ ਨੂੰ ਆਪਣੇ ਨੇੜੇ ਵੇਖ, ਜਿਨੇ ਤੈਨੂੰ ਬਣਾਇਆ ਉਹਦੀ ਮੋਹਰ ਤੇਰੇ ਉੱਤੇ ਲੱਗੀ ਹੋਈ ਹੈ। ਵੇਖੋ ਕੋਈ ਵੀ ਇੱਕ, ਮੈਂ ਛੋਟੀ ਜਿਹੀ ਵਿੱਚ ਬੇਨਤੀ ਕਰਦਿਆਂ, ਕੋਈ ਵੀ ਚੀਜ਼ ਕੋਈ ਬਣਾਉਂਦਾ ਹੈ ਨਾ, ਸਾਜਦਾ ਹੈ, ਤਾਂ ਇੱਕ ਕੁਦਰਤੀ ਤੌਰ ਤੇ ਹੈ। ਕੋਈ ਵੀ ਚੀਜ਼ ਬਣੀਏ ਤੇ ਜਿਹੜੀ ਕੰਪਨੀ ਨੇ ਬਣਾਈ ਏ ਉੱਤੇ ਆਪਣਾ ਵਿੱਚ ਲੋਗੋ ਜ਼ਰੂਰ ਲਾਏਗੀ, ਮੈਂ ਬਣਾਈ ਹੈ। ਜਿਹੜੇ ਦੇਸ਼ ਨੇ ਬਣਾਈ ਹੈ, ਜਿਹੜੀ ਕੰਪਨੀ ਨੇ ਬਣਾਈ, ਉਹ ਪਿੱਛੇ ਆਪਣਾ ਛੋਟਾ ਜਿਹਾ ਨਾਮ ਜ਼ਰੂਰ ਲਿਖੇਗੀ। ਹਰ ਇੱਕ ਚੀਜ਼ ਨੂੰ ਤੁਸੀਂ ਦੇਖ ਲਓ, ਉਹਦੇ ਉੱਤੇ ਉਸ ਕੰਪਨੀ ਦਾ ਜਾਂ ਉਸ ਬੰਦੇ ਦੇ ਨਾਮ ਤੇ ਕੋਈ ਨਾ ਕੋਈ ਮੋਹਰ ਲੱਗੀ ਹੋਵੇ ਕਿ ਵੀ ਇਸ ਚੀਜ਼ ਨੂੰ ਇਸ ਆਦਮੀ ਨੇ ਬਣਾਇਆ। ਤੇ ਤੁਸੀਂ ਕਦੀ ਸੋਚਣਾ ਵੀ ਸਾਡੇ ਸਰੀਰ ਨੂੰ ਪਰਮਾਤਮਾ ਨੇ ਬਣਾਇਆ ਹੈ, ਉਹਨੇ ਉੱਤੇ ਕਿਤੇ ਲਿਖਿਆ ਵੀ ਇਹ ਮੈਂ ਬਣਾਇਆ ਹੈ? ਨਹੀਂ ਨਾ ਲਿਖਿਆ ਦਿਸਦਾ, ਕਿਤੇ ਨਜ਼ਰ ਨਹੀਂ ਆਉਂਦਾ ਕਿ ਮੇਡ ਇਨ ਸੱਚਖੰਡ, ਇਹਨੂੰ ਸੱਚਖੰਡ ਵਿੱਚ ਬਣਾਇਆ ਹੋਇਆ, ਜਪਾਨ ਵਿੱਚ ਬਣਾਇਆ, ਜਾਂ ਇੰਡੀਆ ਵਿੱਚ, ਜਾਂ ਕਿੱਥੇ ਬਣਾਇਆ। ਇਸ ਨੂੰ ਨਜ਼ਰ ਆਉਂਦਾ, ਹੱਥ ਆਉਂਦੇ ਨੇ ਉਹਦੇ ਨਜ਼ਰ। ਗੁਰੂ ਸਾਹਿਬ ਕਹਿ ਰਹੇ ਨੇ ਆਪਣੇ ਸਰੀਰ ਨੂੰ ਵੇਖ, ਤੇਰੇ ਸਰੀਰ ਨੂੰ ਉਹਦੇ ਹੱਥ ਲੱਗੇ ਹੋਏ ਨੇ, ਉਹਨੇ ਬਣਾਇਆ ਹੈ। ਤਾਂ ਜਦੋਂ ਕੋਈ ਧਰਮ ਦੇ ਗਹਿਰੇ ਤਲ ਵਿੱਚ ਸਾਧਨਾ ਕਰਕੇ ਪਹੁੰਚਦਾ ਹੈ, ਤਾਂ ਉਸ ਨੂੰ ਸਾਡੇ ਸਰੀਰ ਦੇ ਉੱਤੇ ਲੱਗੇ ਹੋਏ ਪਰਮਾਤਮਾ ਦੇ ਹੱਥ ਨਜ਼ਰ ਆਉਣੇ ਸ਼ੁਰੂ ਹੋ ਜਾਂਦੇ ਨੇ। ਵੇਖਿਆ ਉਹਨਾਂ ਨੇ, ਰਹਿਬਰਾਂ ਨੇ, ਪੈਗੰਬਰਾਂ ਨੇ ਵੇਖਿਆ, ਗੁਰੂ ਸਾਹਿਬ ਨੇ ਵੇਖਿਆ, ਤੇ ਗੁਰੂ ਸਾਹਿਬ ਨੇ ਤੇ ਪੱਕਾ ਹੀ ਕਹਿ ਦਿੱਤਾ, ਕਹਿਣ ਲੱਗੇ ਤੇਰੇ ਸਰੀਰ ਦੇ ਉੱਤੇ ਪਰਮਾਤਮਾ ਨੇ ਸਾਈਨ ਕੀਤੇ ਹੋਏ ਨੇ, ਦਸਤਖਤ ਕੀਤੇ ਹੋਏ ਨੇ, ਲਿਖਿਆ ਹੋਇਆ ਵੀ ਮੈਂ ਬਣਾਇਆ, ਮੈਂ ਤੇਰੇ ਸਰੀਰ ਨੂੰ ਬਣਾਇਆ। ਉਹ ਸਾਈਨ ਕਿਹੜੇ ਨੇ? ਤੇ ਗੁਰੂ ਸਾਹਿਬ ਨੇ ਕਹਿ ਦਿੱਤਾ ਕੇਸ ਗੁਰੂ ਕੀ ਮੋਹਰ ਹੈ, ਮੋਹਰ ਦਾ ਮਤਲਬ ਸਾਈਨ ਕੀਤੇ ਹੋਏ ਨੇ, ਮੋਹਰ ਲਾਈ ਹੋਈ ਹੈ ਵੀ ਇਹ ਮੈਂ ਬਣਾਇਆ ਹੈ, ਕੇਸ ਗੁਰੂ ਕੀ ਮੋਹਰ ਹੈ। ਆਉਂਦਾ ਹੈ ਨਾ ਇਹ ਰਹਿਤਨਾਮੇ ਦੇ ਅੰਦਰ ਕਿ ਜਿਹੜੇ ਸਰੀਰ ਦੇ ਉੱਤੇ ਉੱਗੇ ਹੋਏ, ਸਰੀਰ ਤੇ ਕਿਤੇ ਵੀ ਕੇਸ ਨੇ, ਸਰੀਰ ਦੇ ਉੱਤੇ ਚਿਹਰੇ ਦੇ ਉੱਤੇ ਕੇਸ ਨੇ, ਸੀਸ ਦੇ ਉੱਤੇ ਸਿਰ ਤੇ ਕੇਸ ਨੇ, ਕਿਤੇ ਵੀ ਉੱਗੇ ਹੋਏ ਨੇ। ਇਹ ਜਿਹੜੇ ਕੇਸ ਨੇ ਇਹ ਪਰਮਾਤਮਾ ਨੇ ਮੋਹਰ ਲਾ ਦਿੱਤੀ ਹੈ, ਪਰਮਾਤਮਾ ਨੇ ਤੇਰੇ ਉੱਤੇ ਇਹ ਲਿਖਿਆ ਆਪਣਾ ਨਾਮ। ਔਰ ਮੈਂ ਤੈਨੂੰ ਇੱਕ ਗੱਲ ਕਹਿਣਾ ਚਾਹੁੰਦਾ, ਦੁਨੀਆਂ ਵਿੱਚ ਕਾਗਜ਼ ਤੇ ਕਿਸੇ ਚੀਜ਼ ਤੇ ਕੋਈ ਨਾਂ ਲਿਖਦਾ, ਦੂਜਾ ਬੰਦਾ ਉਹਨੂੰ ਮਿਟੇ ਕੇ ਆਪਣਾ ਨਾਮ ਲਿਖ ਸਕਦਾ, ਉਹ ਮੋਹਰ ਮਿਟ ਜਾਏਗੀ, ਪਰ ਵਾਹਿਗੁਰੂ ਨੇ ਤੇਰੇ ਮੂੰਹ ਤੇ, ਤੇਰੇ ਸਿਰ ਤੇ ਇੱਕ ਕੇਸਾਂ ਦੀ ਮੋਹਰ ਲਾ ਦਿੱਤੀ ਹੈ। ਤੂੰ ਜਿੰਨੀ ਵਾਰੀ ਕੱਟੇਗਾ ਉਹਦੀ ਮੋਹਰ ਫਿਰ ਬਾਹਰ ਆ ਜਾਏਗੀ, ਜਿੰਨੀ ਵਾਰੀ ਲਾਏਗਾ ਨਾ ਨਾਲੋਂ ਵਿੱਚੋਂ। ਆ ਕੱਟਣ ਵਾਲਿਆਂ ਨੂੰ ਕਿੰਨਾ ਵਕਤ ਪਿਆ ਹੋਇਆ, ਤੁਸੀਂ ਵੇਖੋਗੇ ਨਾ ਕਿੰਨੇ। ਸਾਡੇ ਆ ਸੱਜਣ ਕਹਿੰਦੇ ਨੇ ਜੀ ਕੇਸ ਰੱਖਣ ਲੱਗਿਆ ਹੁਣ ਟਾਈਮ ਬਹੁਤ ਲੱਗਦਾ ਜੀ, ਜਦੋਂ ਬੰਦੇ ਦੀ ਨੀਅਤ ਮਾਰੀ ਜਾਏ ਉਹ ਬੜੀਆਂ ਇਸ ਤਰ੍ਹਾਂ ਦੀਆਂ ਹੁਜਤਾਂ ਕਰਦਾ ਹੈ। ਜਿਹੜੇ ਕਟਾਉਂਦੇ ਨੇ ਨਾ, ਮੈਂ ਆਪਣੇ ਧਰਮ ਦੀ ਗੱਲ ਕਰ ਰਿਹਾ, ਵੈਸੇ ਇਹ ਸਾਰੇ ਧਰਮਾਂ ਦਾ ਚਿੰਨ ਹੈ। ਤਵਾਰੀਖ ਇਹਨੂੰ ਸਿੱਧ ਕਰਦੀ ਵੀ ਕੇਸ ਹਰ ਇੱਕ ਕੌਮ ਦਾ ਸਰਮਾਇਆ ਹਨ, ਰੱਖ ਸਕਦੇ ਨੇ, ਉਹਨਾਂ ਦੇ ਪੈਗੰਬਰ ਰੱਖਦੇ ਰਹੇ ਨੇ, ਉਹਨਾਂ ਦੇ ਜਿਹੜੇ ਰਹਿਬਰ ਹੋਏ ਨੇ ਸਾਰੇ ਰੱਖਦੇ ਰਹੇ ਨੇ। ਚਲੋ ਉਹ ਲੰਮਾ ਵਿਵਾਦ ਹੈ, ਮੈਂ ਸਿਰਫ ਆਪਣੀ ਗੱਲ ਕਰ ਰਿਹਾ। ਸਿੱਖ ਧਰਮ ਦੇ ਵਿੱਚ ਸਾਡੇ ਕਈ ਸੱਜਣ ਕਹਿੰਦੇ ਨੇ ਜੀ ਇਹ ਸਮਾਂ ਬਹੁਤ ਲੱਗਦਾ ਜੀ, ਦਫ਼ਤਰ ਜਾਣਾ ਹੁੰਦਾ, ਇਹ ਕਰਨਾ ਹੁੰਦਾ, ਉਹ ਕਰਨਾ ਹੁੰਦਾ। ਜਿਹੜੇ ਕਟਾਉਂਦੇ ਨੇ ਉਹਨਾਂ ਨੂੰ ਪੁੱਛ ਕੇ ਵੇਖੋ ਕਿੰਨਾ ਟਾਈਮ ਲਾਉਂਦੇ ਨੇ ਕਟਾਉਣ ਤੇ, ਵਾਰ ਵਾਰ ਕਿੰਨਾ ਦੁਖੀ ਕਰਦੇ ਨੇ ਉਹਨਾਂ ਨੂੰ, ਉਹਨਾਂ ਟਾਈਮ ਨਹੀਂ ਲੱਗਦਾ ਇਹਨਾਂ ਨੂੰ ਸੰਭਾਲਣ ਤੇ। ਇਹ ਪਰਮਾਤਮਾ ਨੇ ਮਨੁੱਖ ਦੇ ਸਰੀਰ ਦੇ ਉੱਤੇ ਸਾਈਨ ਕੀਤੇ ਨੇ, ਲਿਖਿਆ ਕਿ ਮੈਂ ਤੇਰੇ ਸਰੀਰ ਨੂੰ ਬਣਾਇਆ, ਤੇ ਗੁਰੂ ਸਾਹਿਬ ਨੇ ਤਾਂ ਕਹਿ ਦਿੱਤਾ ਸੀ ਇਹ ਗੁਰੂ ਕੀ ਮੋਹਰ ਹੈ, ਜੇ ਮੋਹਰ ਲੱਗੀ ਹੋਵੇਗੀ ਤੇ ਤੈਨੂੰ ਪ੍ਰਵਾਨ ਕਰਾਂਗਾ, ਜੇ ਮੋਹਰ ਤੋਂ ਬਿਨਾਂ ਆਵੇਗਾ ਸਾਰਾ ਕੁਝ ਲਿਖ ਲਈ ਮੈਂ ਤੈਨੂੰ ਪ੍ਰਵਾਨਗੀ ਨਹੀਂ ਦੇਣੀ, ਸਾਰਾ ਕੁਝ ਕਰ ਲਈ, ਸਾਰਾ ਸਰਟੀਫਿਕੇਟ ਬਣਿਆ ਹੋਵੇ ਤੇਰਾ, ਤੂੰ ਕਲੀਅਰ ਕਰ ਜੀ ਸਿੱਖੀ ਸਾਰੀ ਨੂੰ, ਸਾਰੇ ਟੈਸਟ ਤੂੰ ਪੜ੍ਹ ਲਈ, ਸਾਰੀ ਵਿਦਿਆ ਪੜ੍ਹ ਲੈ ਕੋਈ ਵਿਦਿਆਰਥੀ, ਤੇ ਬਾਅਦ ਵਿੱਚ ਸਰਟੀਫਿਕੇਟ ਦੇ ਉੱਤੇ ਮੋਹਰ ਨਾ ਲੱਗੀ ਹੋਵੇ ਪ੍ਰਿੰਸੀਪਲ ਦੀ, ਉਹ ਖਿੱਚ ਕੇ ਬਾਹਰ ਮਾਰ ਦੇਣ, ਲੈ ਜਾਓ, ਇਹਦੀ ਕੋਈ ਕੀਮਤ ਕਿਹੜੀ ਹੈ। ਅੱਜ ਕੱਲ ਸਾਨੂੰ ਵੀ ਸੋਚਣਾ ਚਾਹੀਦਾ, ਸਾਡੇ ਸੱਜਣ ਪੜ੍ਹੇ ਲਿਖੇ ਕਈ ਇਹ ਕਹਿੰਦੇ ਨੇ ਵੀ ਸਿੱਖੀ ਕਮਾਉਂਦੇ ਹਾਂ ਅਸੀਂ ਵੀ, ਸੇਵਾ ਸਵੇਰੇ ਜਾਂਦੇ ਹਾਂ ਅਸੀਂ ਗੁਰਦੁਆਰੇ, ਕੀ ਹੋਇਆ ਜੇ ਕੇਸ ਕਟਾ ਲੈਣੇ, ਕੀ ਹੋਇਆ ਰੋਮਾਂ ਦੀ ਬੇਅਦਬੀ ਕਰ ਲਈ, ਅਸੀਂ ਵੀ ਤੇ ਗੁਰਦੁਆਰੇ ਜਾਂਦੇ ਹੀ ਹਾਂ ਨਾ, ਦੂਜਿਆਂ ਨਾਲੋਂ ਸੇਵਾ ਜ਼ਿਆਦਾ ਕਰੀ ਜੀ ਦੀ। ਨਗਰ ਕੀਰਤਨ ਵਾਲੇ ਦਿਨ ਅੱਗੇ ਅੱਗੇ ਅਸੀਂ ਪਾਣੀ ਤਰੌਂਕਨੇ ਆ, ਸਾਰਾ ਮਾਂਜਾ ਅਸੀਂ ਮਾਰੀਦਾ, ਕੇਸ ਵੀ ਅਸੀਂ ਕੱਟਨੇ ਆ, ਦਾਨ ਵੀ ਅਸੀਂ ਕਰਨੇ ਆ, ਪੱਖਿਆਂ ਤੇ ਨਾਮ ਵੀ ਸਾਡੇ ਲਿਖੇ ਹੋਏ, ਪਾਲਕੀ ਸਭ ਦਿੱਤੀ ਹੈ ਗੁਰੂ ਸਾਹਿਬ ਨੂੰ, ਸਭ ਕੁਝ ਕੀਤਾ ਹੈ, ਮੁਬਾਰਕ ਹੈ ਕਰਨ ਨੂੰ, ਕਰਨਾ ਚਾਹੀਦਾ, ਸੇਵਾ ਕਰਨੀ ਚਾਹੀਦੀ। ਜਿਹੜੇ ਪਤਿਤ ਕੇਸ ਕੱਟੇ ਨੇ ਉਹਨਾਂ ਨੂੰ ਵੀ ਇਹ ਸੇਵਾ ਕਰ ਲੈਣੀ ਚਾਹੀਦੀ, ਕੋਈ ਸ਼ੱਕ ਨਹੀਂ। ਔਰ ਪਤਿਤ ਲਫ਼ਜ਼ ਜਿਹੜਾ ਹੈ ਇਹ ਉਸ ਬੰਦੇ ਵਾਸਤੇ ਵਰਤਿਆ ਗਿਆ ਜਿਹੜਾ ਸਿੱਖ ਹੋ ਕੇ ਕੇਸ ਕਟਾਏ, ਸਹਿਜਧਾਰੀ ਨਹੀਂ ਹੈ ਉਹ। ਸਹਿਜਧਾਰੀ ਉਹਨੂੰ ਕਹਿੰਦੇ ਨੇ ਜਿਹੜਾ ਹਿੰਦੂ ਧਰਮ ਵਿੱਚ ਹੈ, ਜਿਹੜਾ ਮੁਸਲਮਾਨ ਧਰਮ ਵਿੱਚ ਹੈ ਤੇ ਆਸਥਾ ਰੱਖਦਾ ਗੁਰੂ ਗ੍ਰੰਥ ਸਾਹਿਬ ਤੇ, ਉਹਨੂੰ ਕਹਿੰਦੇ ਨੇ ਸਹਿਜਧਾਰੀ। ਉਹ ਸਹਿਜਧਾਰੀ ਆਦਮੀ ਹੈ, ਸਹਿਜਧਾਰੀ ਸਿੱਖ ਕੋਈ ਨਹੀਂ ਹੁੰਦਾ, ਉਹ ਆਪਣੇ ਧਰਮ ਵਿੱਚ ਜੀ ਰਿਹਾ। ਜਿਵੇਂ ਮੈਂ ਉਦਾਹਰਨ ਦਿਆਂ, ਪੰਡਿਤ ਹਰਦਿਆਲ ਪੰਡਿਤ ਰਿਹਾ ਸੀ, ਸ਼ਰਧਾ ਉਹਦੀ ਗੁਰੂ ਨਾਨਕ ਤੇ ਸੀ, ਉਹ ਸਹਿਜਧਾਰੀ ਹੈ। ਰਾਏ ਬੁਲਾਰ ਮੁਸਲਮਾਨ ਸੀ, ਸ਼ਰਧਾ ਉਹਦੀ ਗੁਰੂ ਨਾਨਕ ਤੇ ਸੀ, ਉਹ ਸਹਿਜਧਾਰੀ ਹੈ। ਪੀਰ ਬੁੱਧੂ ਸ਼ਾਹ ਇੱਕ ਮੁਸਲਮਾਨ ਏ, ਗੁਰੂ ਗੋਬਿੰਦ ਸਿੰਘ ਦੇ ਕੋਲ ਆਉਂਦਾ, ਉਹਨੇ ਅੰਮ੍ਰਿਤ ਨਹੀਂ ਛਕਿਆ। ਗੁਰੂ ਨੇ ਕਿਹਾ ਕੀ ਚਾਹੀਦੀ ਦੱਸ, ਉਹਨੇ ਵੀ ਸਾਨੂੰ ਚੋਟ ਮਾਰੀ ਵੀ ਥੋੜੀ ਬਾਲੀ ਸਾਨੂੰ ਹਿਆ ਆ ਜਾਏ। ਗੁਰੂ ਗੋਬਿੰਦ ਸਿੰਘ ਨੇ ਕਿਹਾ ਦੱਸ ਕੀ ਚਾਹੀਦਾ, ਜਥੇਦਾਰੀ ਨਹੀਂ ਮੰਗੀ ਉਹਨੇ, ਕੁਝ ਨਹੀਂ ਮੰਗਿਆ, ਕੁਝ ਨਹੀਂ ਉਹਨਾਂ ਤੋਂ ਮੰਗਣ ਤੋਂ ਜਦੋਂ ਇਨਕਾਰ ਕਰ ਦਿੱਤਾ, ਫਿਰ ਗੁਰੂ ਸਾਹਿਬ ਨੇ ਕਿਹਾ ਕੀ ਚਾਹੀਦਾ ਜੀ, ਤੇ ਗੁਰੂ ਕਲਕੀਆਂ ਵਾਲੇ ਕੰਘਾ ਕਰ ਰਹੇ ਸਨ, ਕੇਸ ਵਾਹ ਰਹੇ ਸਨ, ਤੇ ਕੇਸ ਵਾਹੁਣ ਤੋਂ ਬਾਅਦ ਬੁੱਧੂ ਸ਼ਾਹ ਨੇ ਕਿਹਾ ਮਹਾਰਾਜ ਕੰਘਾ ਦੇ ਦਿਓ ਮੈਨੂੰ। ਗੁਰੂ ਸਾਹਿਬ ਨੇ ਪਿਆਰ ਵਿੱਚ ਆ ਕੇ ਉਹ ਜਿਹੜੇ ਕੇਸ ਅੜੇ ਸਨ ਕੰਘੇ ਵਿੱਚ ਕੱਢ ਕੇ ਕੱਢਣ ਲੱਗੇ ਵੀ ਕੰਘਾ ਮੰਗਿਆ ਇਹਨੇ, ਕੰਘਾ ਹੀ ਦਈਏ ਨਾ। ਜਦੋਂ ਕੇਸ ਕੰਘੇ ਵਿੱਚੋਂ ਕੱਢਣ ਲੱਗੇ ਤੇ ਬੁੱਧੂ ਸ਼ਾਹ ਨੇ ਸਤਿਗੁਰੂ ਦੀ ਬਾਂਹ ਫੜ ਲਈ, ਕਹਿਣ ਲੱਗੇ ਮਹਾਰਾਜ ਕੇਸ ਨਾ ਕੱਢੋ ਕੰਘੇ ਵਿੱਚੋਂ, ਕਿਉਂ ਤੂੰ ਕੰਘਾ ਮੰਗਿਆ? ਕਹਿਣ ਲੱਗੇ ਕੰਘਾ ਨਹੀਂ ਮੰਗਿਆ, ਮੈਂ ਕੇਸਾਂ ਕਰਕੇ ਕੰਘਾ ਮੰਗਿਆ ਹੈ, ਇਹਦੇ ਵਿੱਚ ਤੁਹਾਡੇ ਕੇਸ ਨੇ, ਤੇ ਇਹਨਾਂ ਕੇਸਾਂ ਦੇ ਵਿੱਚ ਮੈਨੂੰ ਇਉਂ ਪ੍ਰਤੀਤ ਹੁੰਦਾ ਵੀ ਉਹ ਤਾਰਾਂ ਨੇ ਜਿਹੜੀਆਂ ਮੈਨੂੰ ਖੁਦਾ ਨਾਲ ਜੋੜ ਦੇਣਗੀਆਂ, ਇਹਨਾਂ ਵਿੱਚ ਇੰਨੀ ਬਰਕਤ ਪ੍ਰਤੀਤ ਹੁੰਦੀ ਹੈ। ਤਾਂ ਬੁੱਧੂ ਸ਼ਾਹ ਨੇ ਅੰਮ੍ਰਿਤ ਨਹੀਂ ਛਕਿਆ, ਗੁਰੂ ਗੋਬਿੰਦ ਸਿੰਘ ਨੇ ਕਿਹਾ ਪੀਰ ਜੀ ਇੰਨੀ ਆਸਥਾ, ਇੰਨਾ ਪਿਆਰ, ਭਾਵੇਂ ਤੁਸੀਂ ਸਿੱਖੀ ਮੰਡਲ ਵਿੱਚ ਨਹੀਂ ਆਏ, ਰੱਬ ਦੇ ਦਰਬਾਰ ਵਿੱਚ ਬਾਂਹ ਫੜ ਕੇ ਤੁਹਾਨੂੰ ਅੱਗੇ ਲੰਘਾ ਦਿਆਂਗਾ। ਫੜਿਆ ਗੁਰੂ ਨੇ, ਤਾਰਿਆ, ਐਸੀ ਗੱਲ ਨਹੀਂ। ਨਬੀ ਖਾਂ ਤੇ ਗਣੀ ਖਾਂ ਕੌਣ ਨੇ? ਸਹਿਜਧਾਰੀ ਨੇ। अपने धर्म विच रह के आस्था रखनी गुरु ग्रंथ साहिब ते सहजधारी आदमी सत्कार योग है आ सकता है अपने धर्म विच चिन्ह रख सकता है। पर जेड़ा सिख हो के इधरों चार पांच तरह का मूह उन्हें कटाया होया विचों लकीरां जीयां वाहियां ने जिन्हों वेख्या टीवी विच उस तरह का सिर कट लिया किसी ने कुछ कर लिया ते हुण मर्दां दी गल नहीं औरतां इहदे विच पिछे नहीं उन्हां दे केस वेखो उन्हां दे कई तरह के कटे हुए ने। की करेगा साडा सुखमणी साहिब इस तरह करन दे की लाभ ने की हो जाएगा साहिबजादियां दे गुरपुरब दे उत्ते शहीदी ते लंगर ला दिता कि वह लंगर दे भुखे ने साडे दे जिदे वास्ते उन्हां कुरबानी कीती वह गुत्तां विच वाल कोई नहीं अद्धियां कटियां होईयां ने सिर दे केस कटे होए ने मुंदरां पाईयां ने की करने उस सेवा नूं ते जोड़ मेले नूं। सानूं इहदे उत्ते विचार करना चाहीदा है मत समझण असीं कोई सहजधारी सिख हां असल विच गुरु ने उन्हां वास्ते पतित सिख लफ्ज वरत्या। पतित दा अर्थ डिग्गिया होया टुटा होया सिख वो जुड़िया होया नहीं है। इस करके केस गुरु की मोर परमात्मा ने लिख दिता मनुख दे शरीर दे उते मैं तेनू साजिया मैं तेरे शरीर ते केस मोर वांगू ला दिते ने ए मेरी निशानी है। बाकी दा शरीर सारा मिट्टी दा बनया है केस किसे होर तत्व विचों पैदा होए ने जदों किदे नूं विज्ञान समझ लेगा केस बाहरले ब्रह्मांड नाल संपर्क है मनुख दे शरीर दा बड़ी डूंगा इस दा विज्ञान है सहजे सहजे पकड़ विच आ जाएगा दुनिया दी। बाहरला जिहड़ा ब्रह्मांड है ना जिन्नियां शक्तियां ने ब्रह्मांड दे अंदर आकाश दे अंदर उन्हां नूं जे संपर्क विच करना है अपने नाल जोड़ना है उन्हां तों कम लैणा है जां सहायता लैणी है ते उहदे कनैक्शन ने सारे उत्थों लै सकदे हो तुसीं जुड़न दा वसीला है। इसलिए दूसरे धर्म मुहम्मद साहब ने कृष्ण जी ने रामचंद्र ने ईसा ने सारिया ने केस रखे ने क्यों रखे हैं उन्होंने तवारीख हर एक धर्म नूं केसां नाल जोड़दी है। तां बेनती कर रहा सी उहदी मोर ते आदमी पंद्रहवीं दिनी दसवीं दिनी किसी ब्यूटी पार्लर ते जाके किसी केस कटन वाले कोल जाके वार वार रब दी मोर नूं पूंजदा है कटदा है उस नूं मिटाउंदा है पर वह वैगुरु पंद्रह दिनों बाद फिर उगा के कहिंदा है मैं तेनू बनाया है मेरी मोर रहण दे क्यों मिटाउंदा है उसनूं इनकारी हो गया आदमी वह मनने नहीं चाहुंदा मैनू किसे बनाया है। गुरु साहब ने ते कहा कि तू करता सचियार मैंडा साई जो तो भावै सोई थीसी जो तू दे सोई हो पाई तू मेरा करता है तू मेनू बनाया है सब तेरी तू सब नी त्याया जिसनों कृपा करें ते नाम रतन पाया गुरमुख लादा मनमुख गवाया तुद आप बिछोड़िया आप मिलाया गुरमुख ने पा लिया मनमुख ने गवा लिया है सब इकट्ठे हुए आया इको जिहा शरीर मिले ने सारिया नूं इको जिहा जन्म मिलिया घर जासन वाट वटाया जदों वापस मुड़नगे जिवें दा जीवन होएगा उवें दे राह मिल जाणगे। गुरमुख लाह लै चले मनमुख चले मूल गवाए जी मूल कहिंदे ने जिस जिहड़ी माया दा मूल बंदे कोल होवे जिहदे सिर ते उह वपार करदा जां कोई भी कम वह अपना मूल भी खा गया उन्हें मेहनत नहीं की श्वासा का मूल धन मिलिया तो कला कला करके खाई जाता एक दिन मूल धन ने मुक जाना फिर हुण वत्ता हर नाम ना बीजियो अगे भुखा क्या खाए मूल धन मिलिया श्वास इस एक श्वास नाल तू एक बारी वाहगुरु कह फिर तेरा मूल धन खत्म नहीं होगा तेरे को खजाना बनता जाए इकट्ठा होता जाएगा फिर तू एक खजाने का मालक बन जाएगा वो तेरे नाल तुरेगा तेरी पूंजी बन जाएगी। इस करके वो करता पुरख है गुरु साहब ने होर जिक्र किया बाणी दे अंदर सो पुरख निरंजन हर पुरख निरंजन हर अगमा अगम अपारा सब त्याव है तुद जी हर सच्चे ਸਿਰਜਣਹਾਰਾ, ਸਿਰਜਣਹਾਰ ਹੈ, ਬਣਾਉਣ ਵਾਲਾ, ਕਰਤਾ ਪੁਰਖ ਹੈ। ਤੇ ਗੁਰੂ ਨਾਨਕ ਦੇਵ ਨੇ ਸਿੱਖ ਜਗਤ ਦੇ ਅੰਦਰ ਜਿਹੜਾ ਪਹਿਲਾ ਨਗਰ ਵਸਾਇਆ, ਜਦੋਂ ਉੱਥੇ ਇਕੱਠ ਹੋਣਾ ਸ਼ੁਰੂ ਹੋ ਗਿਆ ਤੇ ਨਾਮ ਨਹੀਂ ਸੀ ਅਜੇ ਰੱਖਿਆ। ਇੱਕ ਦਿਨ ਸਾਰੇ ਸਿੱਖ ਇਕੱਠੇ ਹੋਏ ਗੁਰੂ ਅੰਗਦ ਦੇਵ ਜੀ ਵੀ ਕੋਲ, ਕਿਸੇ ਨੇ ਕਿਹਾ ਨਾਨਕਪੁਰਾ ਰੱਖ ਦਈਏ, ਕਿਸੇ ਨੇ ਕਿਹਾ ਹੋਰ ਕੁਝ ਰੱਖ ਦਈਏ। ਗੁਰੂ ਸਾਹਿਬ ਨੇ ਕਿਹਾ ਨਹੀਂ, ਨਾ ਇਹ ਨਾਨਕਪੁਰਾ ਹੋਵੇਗਾ ਨਾ ਕੁਝ ਹੋਰ ਹੋਵੇਗਾ, ਇਹ ਕੀ ਹੋਵੇਗਾ, ਇਹਨੂੰ ਕਰਤਾਰ ਨੇ ਬਣਾਇਆ, ਇਹ ਕਰਤਾਰਪੁਰ ਹੋਵੇਗਾ। ਕਰਤਾਰਪੁਰ ਪਹਿਲਾ ਨਗਰ ਵਸਾਇਆ ਤਾਂ ਉਹਨੇ ਸਭ ਕੁਝ ਬਣਾਇਆ। ਜਦੋਂ ਆਦਮੀ ਇਸ ਚੀਜ਼ ਨੂੰ ਅਸੀਂ ਵੇਖਾਂਗੇ ਤਾਂ ਹਰ ਇੱਕ ਚੀਜ਼ ਦੇ ਪਿੱਛੇ ਉਹਦੇ ਹੱਥ ਦਿਸਣਗੇ। ਇਸ ਲਈ ਕਿਸੇ ਪਿਆਰ ਵਾਲੇ ਨੇ ਕਿਹਾ, ਉਹ ਕਹਿੰਦਾ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨਾ ਹੈ ਨਾ, ਅੱਖਰਾਂ ਤੱਕ ਸੀਮਤ ਨਾ ਰਿਹਾ ਕਰ, ਜਦੋਂ ਪੜ੍ਹੀ ਜਾਂਦਾ ਹੈ ਤੇ ਉਸ ਅੱਖਰਾਂ ਦੇ ਉੱਤੇ ਵਗਦੀ ਹੋਈ ਕਲਮ ਤੇ ਫਿਰਦਾ ਹੋਇਆ ਹੱਥ ਵੀ ਵੇਖਿਆ ਕਰ, ਉਹਦਾ ਵੀ ਧਿਆਨ ਕਰਿਆ ਕਰ, ਉਸ ਰਸਨਾ ਵੱਲ ਵੀ ਧਿਆਨ ਲੈ ਕੇ ਜਾਇਆ ਕਰ ਜਿਹਦੀ ਰਸਨਾ ਤੋਂ ਨਿਕਲੇ ਨੇ। ਇਹ ਲੰਬਾ ਹੈ ਤਾਂ ਮੈਂ ਬੇਨਤੀ ਕਰ ਰਿਹਾ ਸਾਂ, ਇਹ ਭਾਵਨਾ ਆਪੇ ਸਾਜੇ, ਆਪ ਹੀ ਉਸਨੇ ਸਾਜਿਆ ਹੈ ਸਾਰੇ ਸੰਸਾਰ ਨੂੰ, ਕਰੇ ਆਪ ਫਿਰ ਸਾਰਿਆਂ ਨੂੰ ਆਪ ਉਹਨੇ ਕੀਤਾ ਹੈ, ਬਣਾਇਆ ਹੈ। ਜਾਈ ਭੇ, ਜਾਈ ਦਾ ਅਰਥ ਹੈ ਅਸਥਾਨ ਥਾਵਾਂ, ਜਾਈ ਭੇ ਰੱਖੇ ਆਪ ਸਾਰਿਆਂ ਨੂੰ ਵੱਖ ਵੱਖ ਥਾਵਾਂ ਤੇ ਯੋਗ ਤਰੀਕੇ ਨਾਲ ਉਹ ਜਨਮ ਦਿੰਦਾ ਹੈ ਕਿ ਕਿਸ ਆਦਮੀ ਨੇ ਕਿੱਥੇ ਜਨਮ ਲੈਣਾ ਹੈ, ਔਰ ਕਿਸੇ ਨਾਲ ਦੂਸਰੇ ਦਾ ਸਰੀਰ ਨਹੀਂ ਮਿਲਦਾ, ਬੜਾ ਘੱਟ ਮਿਲਦਾ, ਆਵਾਜ਼ ਨਹੀਂ ਮਿਲਦੀ, ਤੇ ਹੁਣ ਵਿਦਿਆ ਕਿੱਥੋਂ ਤੱਕ ਚਲੀ ਗਈ ਹੈ। ਇੱਕ ਬੜਾ ਵੱਡਾ ਮੋੜ ਆਇਆ ਸੰਸਾਰ ਦੇ ਅੰਦਰ, ਭਾਸ਼ਾ ਨੇ ਕਿੰਨਾ ਵਿਕਾਸ ਕੀਤਾ ਹੈ, ਕਿੰਨਾ ਵਿਗਿਆਨ ਆਇਆ, ਕਈ ਕੁਝ ਆ ਗਿਆ, ਪਰ ਅੱਜ ਦੁਨੀਆਂ ਦੇ ਵਿੱਚ ਇੱਕ ਸਭ ਤੋਂ ਪੁਰਾਣੀ ਚੀਜ਼ ਨੂੰ ਫਿਰ ਵਰਤਣ ਵਾਸਤੇ ਸੰਸਾਰ ਮਜਬੂਰ ਹੋ ਗਿਆ, ਉਹਨੂੰ ਕਹਿੰਦੇ ਨੇ ਅੰਗੂਠੇ ਦੇ ਫਿੰਗਰ, ਹੱਥ ਦੇ ਜਿਹੜੇ ਨੇ। ਬੜਾ ਪੁਰਾਣਾ ਸੀ ਨਾ, ਅਸੀਂ ਕਹਿੰਦੇ ਸਾਂ ਫਲਾਣਾ ਬੰਦਾ ਜਿਹੜਾ ਅੰਗੂਠਾ ਟੇਕ ਹੈ, ਉਹਨੇ ਕਿਹਾ ਉਹ ਮੈਂ ਤੁਹਾਨੂੰ ਸਾਰਿਆਂ ਨੂੰ ਅੰਗੂਠਾ ਟੇਕ ਬਣਾ ਦਿੰਦਾ। ਹੁਣ ਜਿਹੜੇ ਕਾਗਜ਼ਾਤ ਹੋਣਗੇ ਨਾ ਆਉਣ ਵਾਲੇ ਸਮੇਂ ਵਿੱਚ, ਉੱਥੇ ਸਾਈਨ ਨਹੀਂ ਚੱਲਣਗੇ ਹੱਥ ਦੇ, ਉੱਥੇ ਅੰਗੂਠਾ ਚੱਲੇਗਾ, ਮਨੁੱਖ ਦੇ ਹੱਥ ਦੇ ਨਿਸ਼ਾਨ ਔਰ ਉਹਦੀ ਅੱਖ ਦੀ ਤਸਵੀਰ। ਉਹ ਕਿਉਂਕਿ ਇਹ ਅੱਖ ਦੀ ਤਸਵੀਰ ਔਰ ਹੱਥਾਂ ਦੇ ਨਿਸ਼ਾਨ ਜਿੰਨੇ ਵੀ ਅਰਬਾਂ ਲੋਕ ਧਰਤੀ ਤੇ ਅੱਜ ਤੱਕ ਹੋਏ ਨੇ, ਕਿਸੇ ਦੇ ਦੂਸਰੇ ਨਾਲ ਨਹੀਂ ਮਿਲਦੇ, ਵੱਖਰੇ ਨੇ। ਤਾਂ ਇਹ ਇੱਕ ਇਸ਼ਾਰਾ ਹੈ ਕੁਦਰਤ ਦਾ ਕਿ ਤੂੰ ਉਹਦੇ ਨਾਲ ਮਿਲ ਕੇ ਚੱਲ, ਤੇਰਾ ਆਪਣਾ ਗਿਆਨ ਕੋਈ ਕੰਮ ਨਹੀਂ ਕਰ ਸਕਦਾ। ਜਾਈ ਪੇ ਰੱਖੇ ਆਪ ਤਿਸ ਵਿੱਚ ਜੰਤ ਉਪਾਇਕ ਹੈ, ਫਿਰ ਉਹਨਾਂ ਜੰਤਾਂ ਦੇ ਵਿੱਚੋਂ ਹੋਰ ਜੰਤ ਪੈਦਾ ਕਰਨ ਦੀ ਸਮਰੱਥਾ ਪਾ ਦਿੰਦਾ। ਦੇਖੇ ਥਾਪ, ਥਾਪ ਦਾ ਅਰਥ ਥਾਪਣਾ, ਖੜੇ ਕਰ ਦੇਣਾ, ਜਦੋਂ ਕਿਸੇ ਨੂੰ ਥਾਪਦਾ ਹੈ ਤੇ ਵੇਖਦਾ ਹੈ, ਥਾਪਣ ਦਾ ਅਰਥ ਕਿਸੇ ਉੱਚੇ ਥਾਂ ਤੇ ਬਿਠਾ ਦੇਣਾ। ਇਹ ਬੜੀ ਵੱਡੀ ਨਾਮ ਦੀ ਪ੍ਰਕਿਰਿਆ ਹੈ ਕਿ ਗੁਰੂ ਨੇ ਜੇ ਕਿਸੇ ਅਹੁਦੇ ਤੇ ਬਿਠਾਇਆ ਤੇ ਗੁਰੂ ਸਾਹਿਬ ਨੇ ਕਿਹਾ ਦੇਖੇ ਥਾਪ, ਜਦੋਂ ਤੈਨੂੰ ਕਿਤੇ ਉੱਤੇ ਉੱਚੇ ਥਾਂ ਤੇ ਬਿਠਾਉਂਦਾ ਹੈ ਤਾਂ ਤੈਨੂੰ ਉਹ ਵੇਖਦਾ ਹੈ ਵੀ ਠੀਕ ਤਰ੍ਹਾਂ ਬੈਠਾ ਹੈ ਕਿ ਨਹੀਂ, ਪਰ ਇਹਨੂੰ ਉੱਚਾ ਅਹੁਦਾ ਮਿਲਿਆ ਨਹੀਂ। ਇਹਨੇ ਰੱਬ ਦੀ ਤੇ ਗੱਲ ਛੱਡੋ, ਇਹ ਤੇ ਸੰਸਾਰ ਦੇ ਆਪਣੇ ਮਿੱਤਰਾਂ ਨੂੰ, ਪਰਿਵਾਰ ਦੀ, ਉਹਨਾਂ ਦੀ ਨਹੀਂ ਪਰਵਾਹ ਕਰਦਾ। ਦੇਖੇ ਥਾਪ ਉਥਾਪ, ਫਿਰ ਉਹਨੂੰ ਥਾਪ ਕੇ ਲਾ ਵੀ ਸਕਦਾ, ਉਹਦੇ ਕੋਲ ਤਾਕਤ ਹੈ। ਗੁਰੂ ਸਾਹਿਬ ਕਹਿੰਦੇ ਕਿਸ ਨੂੰ ਕਹੀਏ ਨਾਨਕਾ, ਇਹ ਸਾਰੀ ਵਡਿਆਈ, ਇਹ ਸਾਰਾ ਅਡੰਬਰ, ਇਹ ਸਾਰਾ ਸੰਸਾਰ ਦਾ ਸਿਸਟਮ ਕਿਵੇਂ ਚੱਲ ਰਿਹਾ, ਇਹਦੇ ਬਾਰੇ ਕਿਸ ਨੂੰ ਕਿਹਾ ਜਾਏ, ਇਹਦੇ ਬਾਰੇ ਕੀ ਕਿਹਾ ਜਾ ਸਕਦਾ। ਭਾਵ ਬੇਅੰਤ ਹੈ, ਪਰੇ ਤੋਂ ਪਰੇ ਹੈ, ਇਹਦੀ ਗਿਣਤੀ ਨਹੀਂ ਕੀਤੀ ਜਾ ਸਕਦੀ, ਇਹਨੂੰ ਜਾਣਿਆ ਨਹੀਂ ਜਾ ਸਕਦਾ। ਸਭ ਕੁਝ ਆਪੇ ਆਪ ਸਾਰਿਆਂ ਥਾਵਾਂ ਤੇ ਉਹ ਆਪ ਹੀ ਹੈ, ਆਪ ਹੀ ਵਰਤ ਰਿਹਾ, ਸਾਰਿਆਂ ਦਾ ਜੀਵਨ ਬਣਿਆ ਹੋਇਆ, ਸਾਰਿਆਂ ਨੂੰ ਚਲਾ ਰਿਹਾ ਹੈ। ਐਸੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੋੜ ਪਾਉਣਾ ਚਾਹੀਦਾ, ਗੁਰੂ ਸਾਹਿਬ ਕਹਿੰਦੇ ਨੇ। ਆਓ, ਇਹ ਤਰੀਕਾ ਹੈ ਗੁਰ ਸ਼ਬਦ ਦੁਆਰਾ, ਨਾਮ ਦੁਆਰਾ ਉਹਦੇ ਨਾਲ ਸਾਂਝ ਪਾਈ ਜਾਏ। ਸਾਰਿਆਂ ਨੇ ਕਿਰਪਾ ਕਰਨੀ। ਵਾਹਿਗੁਰੂ 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 ਵਾਹਿਗੁਰੂ।